で Watch Free on CBC Jeff。
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ
ਪੜ ਪੜ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕੁਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਹੁਣ ਆਪਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਇਹ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ ਹੈ, ਮੈਂ ਆਪਣੀ ਮਰਜ਼ੀ ਨਾਲ ਕਰ ਰਿਹਾ। ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਦੇ ਵਿੱਚ ਇਹ ਤਾਕੀਦ ਕਰਦਾ, ਬੇਨਤੀ ਕਰਦਾ ਤੁਹਾਡੇ ਫਾਇਦੇ ਦੇ ਲਈ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਘਰ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਕੋਈ ਲੈਂਡ ਹੈ, ਕੋਈ ਵੀ ਚੀਜ਼ ਹੈ, ਉਹਦੇ ਲਈ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। ਕਿਉਂ ਨਾ ਫਾਈਨਲ ਕਰੋ? ਕਿਉਂਕਿ ਅੱਜ ਜਿਹੜੀਆਂ ਕੀਮਤਾਂ ਨੇ ਕਿਸੇ ਵੀ ਪ੍ਰੋਪਰਟੀ ਦੀ, ਚਾਹੇ ਮਕਾਨ ਹੈ, ਚਾਹੇ ਦੁਕਾਨ ਹੈ, ਚਾਹੇ ਇੰਡਸਟਰੀ ਹੈ, ਚਾਹੇ ਬਿਜ਼ਨਸ ਹੈ, ਉਹਦੀਆਂ ਕੀਮਤਾਂ ਕਿੰਨੀਆਂ ਵੱਧ ਚੁੱਕੀਆਂ ਨੇ। ਅੱਜ ਤੋਂ 10-15 ਸਾਲ ਪਹਿਲਾਂ ਜਿਹੜੀ ਕੀਮਤ ਸੀ ਹੁਣ ਉਹਦੇ ਨਾਲ 10 ਗੁਣਾ ਜ਼ਿਆਦਾ ਲਗਭਗ ਹੋ ਚੁੱਕੀ ਹੈ ਅਤੇ ਕਮਿਸ਼ਨ ਸੇਮ ਹੈ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਤੁਹਾਡੇ ਪੈਸੇ ਬਚ ਜਾਣ, ਤੁਸੀਂ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਵਿੱਚ ਨਾ ਫਸਜੋ, ਤੁਸੀਂ ਬਾਅਦ 'ਚ ਨਾ ਪਛਤਾਓ। ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਪਹਿਲੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਚਾਹੇ ਗੁਰਦੁਆਰਾ ਸਾਹਿਬ, ਮੰਦਰ, ਸਤਸੰਗ, ਜਿੱਥੇ ਮਰਜ਼ੀ ਮਿਲਦਾ ਹੋਵੇ, ਤੁਹਾਡੇ ਕਿੰਨੇ ਗੋਡੇ ਹੱਥ ਲਾਉਂਦਾ, ਕਿੰਨੇ ਹੱਥ ਜੋੜਦਾ ਹੋਵੇ, ਕਿਉਂਕਿ ਪੈਸੇ ਦਾ ਸਵਾਲ ਹੈ। ਸੋ ਪੈਸਾ ਬਾਅਦ 'ਚ ਪਛਤਾਉਣ ਨਾਲੋਂ ਪਹਿਲਾਂ ਕੋਰੇ ਹੋ ਜਾਓ। ਸੋ ਇਸ ਕਰਕੇ ਤੁਸੀਂ 2, 3, 4, 5 ਬੰਦਿਆਂ ਨੂੰ ਬੁਲਾਓ, ਉਹਨਾਂ ਨਾਲ ਗੱਲਬਾਤ ਕਰੋ। ਜਿੰਨੀ ਵਾਰੀ ਵੀ ਤੁਸੀਂ ਗੱਲਬਾਤ ਕਰਦੇ ਹੋ ਉਹਦੇ ਨਾਲ ਕੀ ਬੈਨੀਫਿਟ ਹੁੰਦਾ? ਉਹਦੇ ਨਾਲ ਬੈਨੀਫਿਟ ਇਹ ਹੁੰਦਾ ਕਿ ਤੁਹਾਡੇ ਜਿਹੜੇ ਡਾਊਟ ਨੇ ਉਹ ਕਾਫੀ ਕਲੀਅਰ ਹੋ ਜਾਂਦੇ ਨੇ, ਤੁਹਾਨੂੰ ਉਸ ਕਨਸੈਪਟ ਦੇ ਬਾਰੇ ਕਾਫੀ ਨੌਲੇਜ ਹੋ ਜਾਂਦੀ ਹੈ। ਤੇ ਉਹਦੇ ਵਿੱਚ ਇੱਕ ਨਾਮ ਮੈਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜੀ ਦੁਨੀਆਂ ਦੇ ਵਿੱਚ, ਖਾਸ ਕਰਕੇ ਸਾਡੇ GTA ਦੇ ਵਿੱਚ, ਰੀਅਲ ਸਟੇਟ ਦੇ ਵਿੱਚ ਇੱਕ ਜਾਣਿਆ ਪਹਿਚਾਨਿਆ ਨਾਂ ਹੈ। ਉਹਨਾਂ ਦੀ ਇੱਕ ਡਿਫਰੈਂਟ ਸ਼ਖਸੀਅਤ ਹੈ, ਪਰਸਨੈਲਿਟੀ ਹੈ, ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ ਕਈ ਸਾਲ। ਮੈਂ ਅੱਜ ਔਨ ਦੀ ਏਅਰ ਤਾਂ ਕਰਕੇ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਦਾ ਕਿ ਸ਼ੀ ਇਜ਼ ਵੈਰੀ ਕੰਟੈਂਟਡ। ਕਈ ਬੰਦੇ ਪੈਸਾ ਇੱਕ ਐਡੀ ਵੱਡੀ ਚੀਜ਼ ਆ ਕਿ ਪੈਸੇ ਦੇ ਲਾਲਚ ਦੇ ਵਿੱਚ ਉਹ ਕਈ ਕੁਛ ਹੇਰਾ ਫੇਰੀਆਂ ਕਰ ਜਾਂਦੇ ਨੇ। ਇਹਨਾਂ ਦੇ ਨੇੜੇ ਤੇੜੇ ਨਹੀਂ ਇਹ ਜੀ ਗੱਲ। ਜਿਹੜਾ ਵੀ ਆਂਸਰ ਹੋਊਗਾ ਬੜਾ ਸਪਸ਼ਟ ਤੇ ਸਾਫ਼ ਹੋਊਗਾ, ਜਿਹਦੇ ਕਰਕੇ ਜੇ ਤੁਹਾਡੇ ਪੈਸੇ ਕਾਫੀ ਵੱਧ ਜਾਣ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ, ਤੇ ਜੇ ਤੁਹਾਨੂੰ ਲੱਗੇ ਕਿ ਨਹੀਂ ਸਾਡਾ ਪਹਿਲਾ ਬੰਦਾ ਹੀ ਠੀਕ ਹੈ, ਸ਼ੋਰ ਸਾਈਨ ਕਰੋ, 2-3 ਦਿਨ ਬਾਅਦ ਕਰ ਲਓ ਤਾਂ ਕਿ ਫਰਕ ਪੈਣ ਲੱਗੇ। ਸੋ ਆਪਣਾ ਬਾਅਦ 'ਚ ਪਛਤਾਉਣ ਨਾਲੋਂ ਪਹਿਲਾਂ ਇਹ ਗੱਲ 2-3-4 ਬੰਦਿਆਂ ਨੂੰ ਬੁਲਾਓ ਤੇ ਤੁਹਾਨੂੰ ਕਲੀਅਰ ਹੋ ਜੇ ਕਿ ਤੁਹਾਨੂੰ ਤੁਹਾਡੇ ਲਈ ਕਿਹੜਾ ਬੰਦਾ ਬੈਨੀਫਿਟ। ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈਗਾ 6478-6245-647-898-6245 ਉਹਨਾਂ ਦਾ ਨੰਬਰ ਹੈ, ਫੋਨ ਕਰ ਲਓ। ਜਿੱਥੇ ਤੁਸੀਂ ਚਾਹੋਗੇ ਉਹ ਆ ਜਾਣਗੇ, ਗੱਲਬਾਤ ਕਰੋ, ਬਾਕੀਆਂ ਨਾਲ ਵੀ ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ। ਜੇ ਤਾਂ ਤੁਹਾਨੂੰ ਲੱਗਦਾ ਵੀ 19-21 ਦਾ ਹੀ ਫਰਕ ਹੈ, ਫਿਰ ਆਪਣੇ ਦੋਸਤ ਨੂੰ ਹੀ ਦੇ ਦਿਓ। ਜੇ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਗੱਲਬਾਤ ਕਰਨ ਦੇ ਵਿੱਚ, ਇਹਨਾਂ ਦੀ ਇਮਾਨਦਾਰੀ ਦੇ ਵਿੱਚ ਬੰਦੇ ਦੀ ਆਤਮਾ ਦੱਸ ਦਿੰਦੀ ਹੈ, ਫਿਰ ਤੁਸੀਂ ਇਹਨਾਂ ਨੂੰ ਦੇ ਦਿਓ। ਮੈਂ ਕਦੇ ਨਹੀਂ ਕਹਿੰਦਾ, ਮੈਂ ਤਾਂ ਕਹਿੰਦਾ ਸਿਰਫ ਬੁਲਾ ਕੇ ਦੇਖ ਤਾਂ ਲਓ, ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਜ਼ਰੂਰਤ ਹੈ, ਉਦੋਂ ਪਤਾ ਲੱਗੂਗਾ। ਸੋ ਜੇ ਤੁਸੀਂ ਆਪਣੇ ਢੇਰ ਸਾਰੇ ਪੈਸੇ ਬਚਾਉਣੇ ਨੇ, ਆਪਣੀ ਲਾਈਫ ਸੌਖੀ ਕਰਨੀ ਹੈ, ਬਾਅਦ ਤੋਂ ਪਛਤਾਉਣਾ ਨਹੀਂ, ਤਾਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ 6478862 45, ਇਹਨਾਂ ਦਾ ਫੋਨ ਨੰਬਰ ਹੈ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਮਾਇੰਡ ਐਂਡ ਬਾਡੀ ਹਰ ਇਤਵਾਰ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੀ ਮੈਂ ਸੇਵਾ ਦੇ ਵਿੱਚ, ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ ਕਿ ਮੈਂ ਆਪਣਾ ਪਰਸਨਲ ਯੂਟਿਊਬ ਚੈਨਲ ਵੀ ਚਲਾਉਣਾ, ਮੈਨੂੰ ਪਹਿਲਾਂ ਪਤਾ ਨਹੀਂ ਸੀ, ਹੁਣ ਪਿੱਛੇ ਜੇ ਸ਼ੁਰੂ ਕੀਤਾ। ਤੁਸੀਂ ਯੂਟਿਊਬ ਚੈਨਲ ਜੇ ਦੇਖਣਾ ਹੋਵੇ ਉਹਦੇ ਉੱਤੇ ਮੇਰਾ ਤੁਸੀਂ ਨਾਮ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ, ਮੇਰੀ ਫੋਟੋ ਆਜੂਗੀ ਤੇ ਤੁਹਾਨੂੰ ਚੈਨਲ ਪਤਾ ਲੱਗ ਜਾਣਗੇ। ਤੁਸੀਂ ਉਹ ਚੈਨਲਾਂ ਨੂੰ ਦੇਖ ਸਕਦੇ ਹੋ ਜਿਹੜੇ ਕਿ ਕਈ ਬਹੁਤ ਸਾਰੇ ਚੈਨਲ ਮੈਂ ਇੱਥੇ ਰੇਡੀਓ ਸਟੇਸ਼ਨ ਤੇ ਨਹੀਂ ਕਰਦਾ, ਜਿਵੇਂ ਕਿ ਮੈਂ ਪਿੱਛੇ ਜੇ ਇਮਰਾਨ ਖਾਨ ਵਰਸਿਸ ਪਾਕਿਸਤਾਨ, ਹਾਲਾਂਕਿ ਮੈਂ ਇੰਡੀਅਨ ਹਾਂ ਪਰ ਮੈਂ ਇਮਰਾਨ ਖਾਨ ਦੇ ਉੱਤੇ ਕਿਵੇਂ ਦੇਸ਼ ਦੇ ਵਿੱਚੋਂ ਮੇਰੇ ਆਪਣੇ ਆਈਡੀਆਜ਼ ਨੇ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚੋਂ ਗਰੀਬੀ ਦੂਰ ਹੋ ਸਕਦੀ ਹੈ, ਬੇਈਮਾਨੀ ਦੂਰ ਹੋ ਸਕਦੀ ਹੈ, ਉਹਦੇ ਲਈ ਇਮਰਾਨ ਖਾਨ ਦਾ ਕੀ ਰੋਲ ਹੈ, ਇਹਦੇ ਉੱਤੇ ਮੈਂ 25-30 ਮਿੰਟ ਦੀ ਵੀਡੀਓ ਕੀਤੀ ਸੀ, ਕਾਫੀ ਲੋਕਾਂ ਨੇ ਸੁਣੀ ਤੇ ਦੇਖੀ ਵੀ ਹੈ। ਸੋ ਇਸੇ ਤਰ੍ਹਾਂ ਜੇ ਤੁਸੀਂ ਕੋਈ ਚੈਨਲ ਹੋਰ ਦੇਖਣਾ ਤਾਂ ਯੂਟਿਊਬ ਤੇ ਜਾ ਕੇ ਤੁਸੀਂ ਮੇਰਾ ਪਲੀਜ਼ ਸਬਸਕ੍ਰਾਈਬ ਕਰ ਦਿਓ, ਉਹਦੇ ਉੱਤੇ ਇੱਕ ਘੰਟੀ ਜੀ ਹੁੰਦੀ ਹੈ, ਘੰਟੀ ਖੜਕਾ ਦਿਓ, ਫਿਰ ਜਦੋਂ ਵੀ ਮੇਰਾ ਕੋਈ ਚੈਨਲ ਆਏਗਾ ਤੁਹਾਡੇ ਕੋਲ ਆਪਣੇ ਆਪ ਨੋਟੀਫਿਕੇਸ਼ਨ ਆ ਜਾ ਕਰੇਗੀ ਤੇ ਤੁਸੀਂ ਉਸ ਚੀਜ਼ ਤੋਂ ਫਾਇਦਾ ਉਠਾ ਸਕਦੇ ਹੋ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਡਾਊਟ ਦੇ ਉੱਤੇ, ਸ਼ੱਕ ਦੇ ਉੱਤੇ, ਕਿ ਜਿਹੜਾ ਸ਼ੱਕੀ ਸੁਭਾਅ ਹੈ, ਜਿਹੜਾ ਅਸੀਂ ਹਰ ਵਕਤ ਸ਼ੱਕ ਕਰਦੇ ਰਹਿੰਦੇ ਹਾਂ, ਉਹਦਾ ਮਤਲਬ ਕੀ ਹੈ ਤੇ ਅਸੈਪਟੈਂਸ ਕੀ ਹੁੰਦੀ ਹੈ, ਬਲਾਇੰਡ ਫੇਥ ਕੀ ਹੁੰਦਾ, ਫੇਥ ਕੀ ਹੁੰਦਾ, ਇਹ ਸਾਰੀਆਂ ਗੱਲਾਂ ਕਿਉਂਕਿ ਇੰਟਰਮਿੰਗਲ ਨੇ, ਇੱਕ ਦੂਜੇ ਨੇ ਮਿਲੀਆਂ ਜੁਲੀਆਂ ਹੋਈਆਂ ਨੇ, ਪਤਾ ਨਹੀਂ ਲੱਗਦਾ। ਸੋ ਉਸ ਨੂੰ ਇਹਨਾਂ ਚੀਜ਼ਾਂ ਨੂੰ ਮੈਂ ਥੋੜਾ ਜਿਹਾ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਕਿਉਂ? ਕਿਉਂਕਿ ਸਾਡੀ ਸਾਈਕਾਲੋਜੀ ਦੇ ਵਿੱਚ ਜਦੋਂ ਮੈਂ ਮਾਸਟਰਸ ਕਰਦਾ ਹੁੰਦਾ ਸੀ ਉਦੋਂ ਇਹ ਛੋਟੇ ਛੋਟੇ ਟੌਪਿਕ ਸੀਗੇ, ਉਦੋਂ ਦਾ ਪੜਿਆ ਹੋਇਆ ਸੀਗਾ, ਬਾਅਦ ਦੇ ਵਿੱਚ ਕਨਫਿਊਜ਼ ਹੋ ਗਏ, ਫਿਰ ਜ਼ਿੰਦਗੀ ਦੇ ਵਿੱਚ ਆਪ ਵੀ ਬਿਤਾਈਆਂ, ਆਪ ਦੇ ਨਾਲ ਵੀ ਬੀਤੀਆਂ ਚੀਜ਼ਾਂ। ਸੋ ਇਸ ਕਰਕੇ ਇਸ ਟੌਪਿਕ ਨੂੰ ਅੱਜ ਲਵਾਂਗੇ, ਡਾਊਟ ਕਿਹਨੂੰ ਕਹਿੰਦੇ ਨੇ ਤੇ ਅਸੈਪਟੈਂਸ ਕਿਹਨੂੰ ਕਹਿੰਦੇ ਨੇ। ਸੋ ਉਸ ਤੋਂ ਪਹਿਲਾਂ ਕਿ ਆਪਾਂ ਆਪਣੇ ਟੌਪਿਕ ਨੂੰ ਸ਼ੁਰੂ ਕਰੀਏ, ਲੈਟਸ ਹੀਅਰ ਦਾ ਫਸਟ ਸੌਂਗ ਤੇ ਫਿਰ ਆਪਾਂ ਆਪਣੇ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ। ਲੱਖਾਂ ਹੀ ਸਰੋਤਿਆਂ ਨੂੰ ਅਤੇ ਲੱਖਾਂ ਹੀ ਦਰਸ਼ਕਾਂ ਨੂੰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਮੈਨੂੰ ਖੁਸ਼ੀ ਹੋਈ ਹੈ ਕਿ ਮੇਰੇ ਅੱਜ ਤੋਂ ਕੋਈ ਅਸੀਂ 1976 ਦੇ ਵਿੱਚ ਇਕੱਠੇ ਪੜ੍ਹਦੇ ਸੀ ਰਿਲੀਜੀਅਸ ਸਟੱਡੀ ਵਿੱਚ, ਮੇਰੇ ਭੈਣ ਜੀ ਨੇ ਸੁਖਮਿੰਦਰ ਢਿੱਲੋਂ ਪਟਿਆਲੇ ਤੋਂ, ਉਹ ਵੀ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦਾ ਨਾਂ ਦੇਖਿਆ ਮੈਂ, ਇਸ ਤਰੀ ਬਰਨਾਲੇ ਤੋਂ ਸਾਡੇ ਕਾਲਜ ਦੇ ਮਿੱਤਰ ਨੇ ਹੀਰਾ ਲਾਲ, ਉਹਨਾਂ ਦਾ ਨਾਂ ਵੀ ਮੈਂ ਦੇਖਿਆ, ਤੇ ਬਰੈਂਪਟਨ ਤੋਂ ਧਾਮੀ ਸਾਹਿਬ ਦੇਖ ਰਹੇ ਨੇ। ਇਹ ਮੇਰੇ ਕੁਦਰਤੀ ਪਰਚਾਨ ਸੀ, ਨਾਂ ਟੀਵੀ ਦੇ ਉੱਤੇ ਨੋਟ ਹੋ ਗਏ, ਸੋ ਉਹਨਾਂ ਦਾ ਲਈ ਮੈਂ ਬਹੁਤ ਬਹੁਤ ਥੈਂਕਸ ਕਰਦਾ ਕਿ ਤੁਸੀਂ ਮੇਰਾ ਪ੍ਰੋਗਰਾਮ ਦੇਖ ਰਹੇ ਹੋ। ਹੋਰ ਵੀ ਜਿੰਨੇ ਭੈਣ ਭਰਾ ਦੇਖ ਰਹੇ ਨੇ, ਮੋਰ ਦੈਨ ਹਜ਼ਾਰਾਂ ਦੇ ਵਿੱਚ ਇਹਦੇ ਵਿੱਚ ਆ ਰਹੀਆਂ ਲਿਸਟਾਂ, ਸੋ ਉਹ ਸਾਰਿਆਂ ਦਾ ਧੰਨਵਾਦ। ਸੋ ਅੱਜ ਆਪਾਂ ਟੌਪਿਕ ਤੇ ਜਿਹੜੀ ਗੱਲ ਕਰਨੀ ਆ ਉਹ ਹੈਗੀ ਡਾਊਟ, ਕਿ ਸ਼ੱਕ ਕੀ ਹੁੰਦਾ ਤੇ ਅਸੈਪਟੈਂਸ ਮੰਨਣਾ ਕੀ ਹੁੰਦਾ, ਇਸ ਤਰ੍ਹਾਂ ਬਲਾਈਂਡ ਫੇਥ ਕਿਹਨੂੰ ਕਹਿੰਦੇ ਨੇ, ਫੇਥ ਕਿਹਨੂੰ ਕਹਿੰਦੇ ਨੇ। ਸੋ ਇਹ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਇੱਕ ਦੂਜੇ ਚ ਮਿਲਦੀਆਂ ਨੇ, ਇਹਦੇ ਉੱਤੇ ਆਪਾਂ ਸਿੰਪਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਗੱਲ ਹੈ ਕਿ ਡਾਊਟ ਕਿਹਨੂੰ ਕਹਿੰਦੇ ਨੇ। ਡਾਊਟ ਇਜ਼ ਏ ਲੈਕ ਆਫ ਕੌਨਫੀਡੈਂਸ, ਜਦੋਂ ਸਾਡਾ ਵਿਸ਼ਵਾਸ ਨਾ ਵੱਜੇ ਉਹਨੂੰ ਅਸੀਂ ਡਾਊਟ ਕਹਿੰਦੇ ਹਾਂ। ਕਿਵੇਂ? ਸਾਰੀ ਰਾਤ ਜਿਹੜੀ ਮਾਂ ਹੈ ਨਾ, ਜੇ ਉਹਦਾ ਮੁੰਡਾ ਜਾਂ ਕੁੜੀ ਬਾਹਰ ਗਏ ਨੇ ਕਿਸੇ ਕੰਪਨੀ 'ਚ ਕਿਤੇ ਪਾਰਟੀ ਦੇ ਵਿੱਚ, ਉਹ ਸੌਂਦੀ ਨਹੀਂ, ਉਹਨੂੰ ਸ਼ੱਕ ਹੁੰਦਾ ਵੀ ਕਿਤੇ ਬਾਹਰੋਂ ਪੀ ਕੇ ਨਾ ਆ ਜੇ, ਕਿਤੇ ਕੋਈ ਐਕਸੀਡੈਂਟ ਨਾ ਮਾਰ ਲੇ, ਇਸ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ। ਉਹਨੂੰ ਆਪਣੇ ਬੱਚੇ 'ਤੇ ਯਕੀਨ ਨਹੀਂ ਹੁੰਦਾ ਕਿ ਉਹ ਠੀਕ ਕੰਪਨੀ 'ਚ ਗਿਆ, ਰਾਤ ਨੂੰ ਠੀਕ ਥਾਂ 'ਤੇ ਗਿਆ, ਅਤੇ ਇਸ ਕਰਕੇ ਅਜਿਹੀਆਂ ਜਦੋਂ ਉਹਨੂੰ ਨੀਂਦ ਨਹੀਂ ਆਉਂਦੀ, ਇਹ ਨਿਸ਼ਾਨੀ ਹੁੰਦੀ ਹੈ ਡਾਊਟ ਦੀ। ਕਈ ਵਾਰੀ ਸਾਡੀ ਕੁੜੀ ਕਹਿੰਦੀ ਹੈ ਮੈਂ ਆਪਣੇ ਫਰੈਂਡ ਦੇ ਨਾਲ ਮੂਵੀ ਦੇਖਣ ਚੱਲੀ ਹਾਂ, ਤੇ ਮਾਂ ਬਾਪ ਨੂੰ ਡਾਊਟ ਹੁੰਦਾ ਕਿ ਸਹੇਲੀਆਂ ਦਾ ਬਹਾਨਾ ਮਾਰ ਕੇ ਕਿਤੇ ਬੁਆਏਫ੍ਰੈਂਡ ਦੇ ਨਾਲ ਨਾ ਉੱਥੇ ਥੀਏਟਰ 'ਚ ਗਈ ਹੋਵੇ ਜਾਂ ਕਿਤੇ ਹੋਰ ਗਈ ਹੋਵੇ, ਕੋਈ ਬੀਅਰ ਸ਼ੀਅਰ ਪੀਣ ਗਈ ਹੋਵੇ, ਕੋਈ ਨਸ਼ੇ ਦੇ ਚੱਕਰ 'ਚ ਨਾ ਪੈ ਗਈ ਹੋਵੇ। ਇਹ ਜਦੋਂ ਅਸੀਂ ਸ਼ੱਕ ਕਰਦੇ ਹਾਂ, ਸਾਨੂੰ ਯਕੀਨ ਨਹੀਂ ਹੁੰਦਾ, ਤੇ ਇਹ ਡਾਊਟ ਹੈ। ਦੇਖ ਲਓ ਬਹੁਤ ਸਾਂ ਤੇ ਅਸੀਂ ਡਾਊਟ ਕਰੀ ਜਾਂਦਾ, ਜੇ ਕੋਈ ਸਾਡਾ ਬੱਚਾ ਕਹਿੰਦਾ ਮੰਮੀ ਡੈਡੀ ਮੈਂ ਮੈਡੀਕਲ ਕਾਲਜ ਸਕੂਲ ਜਾਣਾ, ਸਾਡੇ ਘਰ ਦੇ ਕਹਿੰਦੇ ਛੱਡ ਪਰਾਂ, ਤੂੰ ਮੈਡੀਕਲ ਦੀ ਪੜ੍ਹਾਈ ਬਹੁਤ ਔਖੀ ਹੈ, ਕਿਤਾਬਾਂ ਬਹੁਤ ਵੱਡੀਆਂ, ਤੂੰ ਨਹੀਂ ਪੜ੍ਹ ਸਕਦਾ, ਉਹਨਾਂ ਨੂੰ ਯਕੀਨ ਹੀ ਨਹੀਂ, ਇਹਨੂੰ ਹੀ ਡਾਊਟ ਕਹਿੰਦੇ ਆ। ਬੱਚੇ ਕਾਰ ਚਲਾਉਂਦੇ ਨੇ, ਸਾਨੂੰ ਹੁੰਦਾ ਕਦੇ ਐਕਸੀਡੈਂਟ ਮਾਰੇਗਾ, ਤੇਜ਼ ਸਪੀਡ ਭਜਾਈ ਫਿਰਦਾ, ਕਦੇ ਤੂੰ ਐਕਸੀਡੈਂਟ ਜ਼ਰੂਰ ਕਰੇਗਾ, ਐਕਸੀਡੈਂਟ ਜ਼ਰੂਰ ਕਰੇਗਾ, ਸਾਡਾ ਡਾਊਟ ਆ। ਹਾਲਾਂਕਿ ਐਕਸੀਡੈਂਟ ਤਾਂ ਜਿਹੜੇ ਬੰਦੇ ਐਕਸਪਰਟ ਨੇ ਉਹਨਾਂ ਦਾ ਵੀ ਹੋ ਸਕਦਾ। ਇਹਦੀ ਬੈਸਟ ਐਗਜ਼ਾਮਪਲ ਹੈਗੀ ਨੈਪੋਲੀਅਨ, ਹਿਸਟਰੀ ਦੇ ਵਿੱਚ ਆਉਂਦਾ ਹੈ। ਨੈਪੋਲੀਅਨ ਫਰਾਂਸ ਦਾ ਕਿੰਗ ਸੀਗਾ, ਉਹਦਾ ਜਿਹੜਾ ਜਨਮ ਸਥਾਨ ਹੈ ਉਹ ਹੈਗਾ ਐਗਜ਼ਿਕੋ, AJACCIO, ਇੱਕ ਆਈਲੈਂਡ ਹੈ। ਮੈਂ ਪਿਛਲੇ ਸਾਲ ਜਦੋਂ ਫਰਾਂਸ ਦੇ ਵਿੱਚ ਅਸੀਂ ਕਰੂਜ਼ ਦੀ ਸੈਰ ਕੀਤੀ ਤਾਂ ਇਸ ਸ਼ਹਿਰ ਦੇ ਵਿੱਚ ਗਏ ਤਾਂ ਸਾਨੂੰ ਉੱਥੇ ਦੱਸਿਆ ਗਿਆ ਕਿ ਨੈਪੋਲੀਅਨ ਦਾ ਘਰ ਜ਼ਰੂਰ ਦੇਖ ਕੇ ਆਇਓ। ਇੰਟਰਸਟਿੰਗ ਗੱਲ ਹੈ, ਵੈਸੇ ਇਸ ਟੌਪਿਕ ਦੇ ਨਾਲ ਕੋਈ ਰਿਲੇਟ ਨਹੀਂ, ਵੈਸੇ ਚੱਲਦੀ ਗੱਲ 'ਚੋਂ ਗੱਲ ਆ ਗਈ। ਜਦੋਂ ਅਸੀਂ ਨੈਪੋਲੀਅਨ ਦੇ ਘਰ ਦੇਖਣ ਗਏ ਤਾਂ ਸਾਨੂੰ ਉੱਥੇ ਦੱਸਿਆ ਵੀ ਉੱਥੇ ਲੰਬੀ ਲਾਈਨ ਲੱਗੀ ਹੁੰਦੀ ਹੈ, ਘੱਟੋ ਘੱਟ ਅੱਧਾ ਘੰਟਾ ਪੌਣਾ ਘੰਟਾ ਲੱਗਦਾ ਤਾਂ ਉਹਦੀ ਟਿਕਟ ਹੈ। ਸਾਡੇ ਜਿਹੜੇ ਮੇਰੇ ਨਾਲ ਦੇ ਫਰੈਂਡ ਸੀ ਅਮਰੀਕਾ ਤੋਂ, ਉਹ ਚਲੇ ਗਏ, ਸਾਡੀ ਘਰਵਾਲੀ ਵੀ ਚਲੀ ਗਈ ਵੀ ਲਾਈਨ 'ਚ ਲੱਗਦੇ ਆ। ਮੈਂ ਕਿਹਾ ਮੈਂ ਕੁਛ ਥੋੜੀ ਜਿਹੀ ਸ਼ਾਪਿੰਗ ਕਰ ਲਾਂ, 5-10 ਮਿੰਟ ਇੰਨੇ ਨੂੰ ਉੱਥੇ ਪਹੁੰਚ ਜੂੰਗਾ, ਅਤੇ ਇੰਡੀਅਨ ਸਟਾਈਲ ਨਾਲ ਕਿ ਲਾਈਨ 'ਚ ਮੂਹਰੇ ਆ ਕੇ ਫਿਰ ਨਾਲ ਲੱਗ ਜਾਂਗੇ, ਸਾਡੇ ਘਰ ਦੇ ਖੜੇ ਨੇ। ਜਦੋਂ ਮੈਂ ਉੱਥੇ ਗਿਆ ਤੇ ਦੇਖਿਆ ਕਿ ਉੱਥੇ ਤਾਂ ਕੋਈ ਵੀ ਨਹੀਂ, ਮੈਂ ਸੋਚਿਆ ਵੀ ਉਹ ਅੰਦਰ ਲੰਘੇ ਹੋਣਗੇ। ਮੈਂ ਪੌੜੀਆਂ ਜਿਹੀਆਂ ਚੜ ਗਿਆ, ਉੱਥੇ ਕਿਚਨ ਦੇਖੀ, ਬੈਡਰੂਮ ਦੇਖੇ, ਹੋਰ ਦੇਖੇ, ਤੇ ਜਦੋਂ ਮੈਂ ਨਿਕਲਣ ਲੱਗਾ ਉੱਥੇ ਮੈਨੂੰ ਸਿਕਿਉਰਿਟੀ ਵਾਲੇ ਨੇ ਰੋਕ ਲਿਆ, ਕਹਿੰਦਾ ਨੋ, ਦਿਸ ਇਜ਼ ਨਾਟ ਦਾ ਵੇ, ਯੂ ਹੈਵ ਟੂ ਗੋ ਬੈਕ, ਐਗਜ਼ਿਟ ਬਾਹਰ ਹੈ। ਸੋ ਕਹਿਣ ਦਾ ਮੇਰਾ ਮਤਲਬ ਸੀ ਕਿ ਮੈਂ ਐਂਟਰੈਂਸ ਦੇ ਥਾਂ ਤੇ ਐਂਟਰ ਕਰਨ ਦੀ ਥਾਂ ਤੇ ਐਗਜ਼ਿਟ ਦੇ ਵਿੱਚ ਚਲੇ ਜਾ ਕੇ ਸਾਰਾ ਕੁਝ ਦੇਖਿਆ, ਫ੍ਰੀ 'ਚ ਹੀ ਦੇਖਿਆ ਜਾ। ਸੋ ਉਹਦਾ ਮੈਂ ਘਰ ਦੇਖਿਆ। ਸੋ ਗੱਲ ਆਪਾਂ ਨੈਪੋਲੀਅਨ ਦੀ ਕਰ ਰਹੇ ਹਾਂ। ਨੈਪੋਲੀਅਨ ਜਿਹੜਾ ਕਿ ਫਰਾਂਸ ਦਾ ਕਿੰਗ ਸੀਗਾ, ਉਹਦੀ ਇਹ ਖਾਸੀਅਤ ਸੀਗੀ ਕਿ ਉਹ ਬੜਾ ਸ਼ੱਕੀ ਸੁਭਾਅ ਦਾ ਸੀ। ਕਹਿੰਦੇ ਨੇ ਉਹ ਜਦੋਂ ਵੀ ਖਾਣਾ ਖਾਂਦਾ ਸੀ ਨਾ, ਡਾਇਨਿੰਗ ਟੇਬਲ 'ਤੇ ਉਹਦਾ ਖਾਣਾ ਆਉਂਦਾ ਸੀ, ਉਹ ਸਿੱਧਾ ਨਹੀਂ ਖਾਂਦਾ ਸੀ, ਆਪਣੇ ਜਿਹੜੇ ਹੋਰ ਜਿਨ੍ਹਾਂ 'ਤੇ ਉਹ ਯਕੀਨ ਕਰਦਾ ਸੀਗਾ, ਰੋਜ਼ ਰੋਜ਼ ਬਦਲ ਬਦਲ ਕੇ 5-6 ਬੰਦਿਆਂ ਨੂੰ ਪਹਿਲਾਂ ਆਪਣੇ ਸਾਹਮਣੇ ਖਾਣਾ ਖਿਲਾਉਂਦਾ ਸੀ, ਈਵਨ ਆਪਣੇ ਕੁੱਤੇ ਨੂੰ ਵੀ ਖਿਲਾਉਂਦਾ ਸੀ, ਉਸ ਤੋਂ ਬਾਅਦ ਥੋੜਾ ਚਿਰ ਵੇਟ ਕਰਕੇ ਫੇਰ ਖਾਂਦਾ ਸੀ, ਕਿਉਂਕਿ ਉਹਨੂੰ ਇੱਕ ਵਹਿਮ ਸੀ ਕਿ ਇਸ ਖਾਣੇ ਦੇ ਵਿੱਚ ਕੋਈ ਨਾ ਕੋਈ ਜ਼ਹਿਰ ਮਿਲਾ ਦੂਗਾ ਤੇ ਮੈਂ ਮਰ ਜੂੰਗਾ। ਸੋ ਇਹ ਇੱਕ ਵਧੀਆ ਐਗਜ਼ਾਮਪਲ ਹੈ ਸ਼ੱਕ ਦੀ। ਤੁਸੀਂ ਹੋਰ ਦੇਖ ਲਓ, ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਕ ਅਮੀਰ ਬੰਦੇ ਨੇ, ਸੇਠ ਨੇ, ਕੋਈ ਨੌਕਰ ਉਹਨੂੰ ਮਿਲ ਗਿਆ, ਉਹਨੂੰ ਘਰ 'ਚ ਨੌਕਰ ਦੀ ਲੋੜ ਸੀ, ਸਫਾਈਆਂ ਕਰਨ ਦੀ, ਰੋਟੀ ਬਣਾਉਣ ਦੀ, ਬਾਹਰੋਂ ਕੋਈ ਸਮਾਨ ਲਿਆਉਣ ਦੀ, ਉਹਨੇ ਕੋਈ ਨੌਕਰ ਰੱਖ ਲਿਆ। ਜਦੋਂ ਨੌਕਰ ਰੱਖ ਲਿਆ, ਡੇਢ ਉਹਦੀ ਤਨਖਾਹ ਫਿਕਸ ਕਰਤੀ, ਜਦੋਂ ਉਹ ਨੌਕਰ ਰੱਖਿਆ ਤਾਂ ਸੇਠ ਨੇ ਦੇਖਿਆ ਵੀ ਮੈਂ ਇਹਨੂੰ ਰੱਖਤਾ ਲਿਆ, ਕਿਤੇ ਇਹ ਤਾਂ ਦੇਖ ਲਓ ਵੀ ਇਹ ਇਮਾਨਦਾਰ ਹੈ, ਕਿਤੇ ਚੀਜ਼ਾਂ ਹੀ ਨਾ ਚੱਕ ਕੇ ਲੈ ਜੇ, ਚੋਰੀ ਨਾ ਕਰੇ, ਹਰੇਕ ਦੇ ਦਿਮਾਗ 'ਚ ਆ ਜਾਂਦੀ ਹੈ ਗੱਲ। ਉਹ ਸੇਠ ਨੇ ਕੀ ਕੀਤਾ ਕਿ ਪਹਿਲੇ ਦਿਨ ਕਿਸੇ ਕਮਰੇ 'ਚ $5 ਸਿੱਟ ਤੇ। ਜਦੋਂ ਉਹ ਨੌਕਰ ਸਫਾਈ ਕਰਨ ਗਿਆ ਉਸ ਕਮਰੇ 'ਚ, ਉਹਨੇ ਦੇਖਿਆ ਵੀ ਥੱਲੇ $5 ਡਿੱਗੇ ਪਏ ਨੇ। ਉਹਨੇ $5 ਚੱਕੇ ਤੇ ਆ ਕੇ ਸੇਠ ਜੀ ਨੂੰ ਕਹਿੰਦਾ, ਸੇਠ ਜੀ ਮੈਂ ਕਮਰੇ ਦੀ ਸਫਾਈ ਕਰਦਾ ਸੀ, ਉੱਥੇ ਖੂੰਜੇ 'ਚ $5 ਡਿੱਗੇ ਪਏ ਸੀ, ਆ ਲਓ। ਸੇਠ ਨੇ ਨੌਕਰ ਫੜ ਲਿਆ, ਕਹਿੰਦਾ ਵੀ ਥੈਂਕਸ। ਸੇਠ ਨੇ ਸੋਚਿਆ, ਕਿਉਂਕਿ ਸ਼ੱਕੀ ਸਵਾਦ ਹੈ, ਸੇਠ ਨੇ ਸੋਚਿਆ ਵੀ ਇਹਨੇ ਪੈਸੇ $5 ਤਾਂ ਵਾਪਸ ਕੀਤੇ ਨੇ ਕਿ $5 ਦਾ ਬਣਦਾ ਕੀ ਹੈ, ਸ਼ਾਇਦ ਜੇ ਜ਼ਿਆਦਾ ਹੁੰਦੇ ਤਾਂ ਇਹਨੇ ਜੇਬ 'ਚ ਪਾ ਲੈਣੇ ਸੀ। ਉਹਨੇ ਦੂਜੇ ਦਿਨ ਦੂਸਰੇ ਕਮਰੇ 'ਚ ਕਿਤੇ ਹੋਰ $100 ਸਿੱਟਤਾ। ਜਦੋਂ ਉਹ ਸਫਾਈ ਕਰਨ ਗਿਆ ਤੇ ਉੱਥੇ ਦੇਖਿਆ ਵੀ ਇਹ $100 ਹੈ, ਤੇ ਉਹਨੇ ਚੱਕਿਆ ਤੇ ਜਾ ਕੇ ਸੇਠ ਜੀ ਨੂੰ ਕਹਿੰਦਾ, ਸੇਠ ਸਾਹਿਬ ਅੱਜ $100 ਸਿੱਟੀ ਬੈਠੇ ਹੋ, ਤੁਸੀਂ ਥੋੜਾ ਧਿਆਨ ਕਰ ਲਿਆ ਕਰੋ। ਕਹਿੰਦੇ ਵੀ ਪੈਸੇ ਐਂ ਤਾਂ ਨਹੀਂ ਹੁੰਦੇ, ਮਿਹਨਤ ਨਾ ਆਉਂਦੇ ਨੇ। ਤੇ ਸੇਠ ਕਹਿੰਦਾ ਗੱਲਾਂ ਚਲਾਕੀ ਦੀਆਂ ਕਰਦਾ ਵੀ ਮਿਹਨਤ ਨਾ ਆਉਂਦੇ, ਚੋਰ ਜ਼ਰੂਰ ਹੋਊਗਾ, ਵੀ ਪੈਸੇ 100 ਕਰਕੇ ਇਕੱਠਾ ਹੀ ਕਦੇ ਮੇਰੇ ਤੇ ਰਗੜਾ ਲਾਊਗਾ। ਉਹਨੇ 2 ਦਿਨਾਂ ਬਾਅਦ ਬਾਥਰੂਮ ਦੇ ਵਿੱਚ ਆਪਣੀ ਮੁੰਦੀ ਤੇ ਕੜਾ ਲਾ ਕੇ ਰੱਖਤਾ। ਜਦੋਂ ਰੱਖਿਆ ਤੇ ਉਹ ਗਿਆ ਬਾਥਰੂਮ ਸਾਫ਼ ਕਰਨ, ਸਿੰਕ ਦੇ ਕੋਲ ਜਾ ਕੇ ਦੇਖਿਆ ਵੀ ਘੜੀ ਵੀ ਪਈ ਹੈ ਤੇ ਕੜਾ ਵੀ ਪਿਆ, ਪਹਿਲਾਂ ਤਾਂ ਕਦੇ ਨਹੀਂ ਸੀਗਾ, ਉਹ ਗੱਲ ਸਮਝ ਗਿਆ ਤੇ ਸੇਠ ਸਾਹਿਬ ਨੂੰ ਕਹਿੰਦਾ, ਸੇਠ ਜੀ ਅੱਜ ਤੁਹਾਡੀ ਮੁੰਦੀ ਵੀ ਪਈ ਹੈ ਤੇ ਕੜਾ ਵੀ ਪਿਆ। ਉਹ ਕਹਿੰਦਾ, ਯਾਰ ਥੈਂਕਸ, ਮੈਂ ਭੁੱਲ ਜਾਂਦਾ। ਕਹਿੰਦਾ, ਸੇਠ ਸਾਹਿਬ ਅੱਜ ਮੇਰਾ ਅਖੀਰਲਾ ਦੇਣਾ, ਮੈਂ ਕੱਲ ਤੋਂ ਨਹੀਂ ਆਉਣਾ। ਉਹ ਕਹਿੰਦਾ, ਕਿਉਂ? ਕਹਿੰਦਾ, ਡਾਊਟ ਦਾ ਵੀ ਕੋਈ ਲਿਮਿਟ ਹੁੰਦੀ ਹੈ, ਇੰਨੇ ਸ਼ੱਕੀ, ਤੁਸੀਂ ਰੋਜ਼ ਹੀ ਕਰਨਾ, ਤੁਹਾਡੇ ਖਿਆਲ 'ਚ ਮੈਂ ਸਟੂਪਿਡ ਹਾਂ? ਕਦੇ ਤੁਸੀਂ 5 ਸਿੱਟ ਦਿੰਦੇ ਹੋ, ਕਦੇ 10 ਸਿੱਟ ਦਿੰਦੇ ਹੋ, ਕਦੇ 100 ਸਿੱਟ ਦਿੰਦੇ ਹੋ, ਕਦੇ ਮੁੰਦੀ ਸਿੱਟ ਜਾਂਦੇ ਹੋ। ਸੋ ਇਹ ਇੱਕ ਡਾਊਟ ਹੈ, ਪਰ ਕਈ ਵਾਰੀ ਇਹਦੇ ਨਾਲ ਹੀ ਗੱਲ ਇਹ ਜੁੜਦੀ ਹੈ ਕਿ ਸਾਨੂੰ ਸ਼ੱਕ ਕਰੋ, ਲਿਮਿਟਿਡ, ਹਰ ਗੱਲ ਦੇ ਵਿੱਚ ਡਾਊਟ ਕਰਨਾ, ਉਹ ਤੁਹਾਡੀ ਪਰਸਨੈਲਿਟੀ ਨੂੰ ਵਧੀਆ ਨਹੀਂ ਬਣਾਉਂਦਾ, ਉਹ ਪਰਸਨੈਲਿਟੀ ਤੁਹਾਡੀ ਡਾਊਨਫਾਲ ਕਰਨੀ ਚਲੀ ਜਾਂਦੀ ਹੈ, ਉਹ ਤੁਹਾਡੀ ਤਰੱਕੀ ਦੇ ਵਿੱਚ ਕੰਮ ਜਿਹੜਾ ਹੈਗਾ ਉਹ ਰੁਕਾਵਟ ਪਾਉਂਦੀ ਹੈ। ਡਾਊਟ ਇੱਕ ਉਹ ਕੈਂਚੀ ਹੈ, ਸੀਜ਼ਰ ਹੈ, ਜਿਹੜੀ ਕਿ ਭਰੋਸੇ ਦੀ ਤਾਰ ਨੂੰ ਕੱਟ ਦਿੰਦੀਆਂ ਨੇ। ਦੇਖ ਲਓ ਕਿਸ ਤਰ੍ਹਾਂ ਅਸੀਂ ਬਾਹਰੀ ਦੁਨੀਆ ਨੇ ਸੰਤ ਬਾਬਿਆਂ ਤੋਂ, ਗੁਰਦੁਆਰਾ ਸਾਹਿਬ ਤੋਂ, ਮੰਦਰ ਤੋਂ, ਮਹਾਂਪੁਰਸ਼ਾਂ ਤੋਂ ਨਾਮਦਾਨ ਲਿਆ, ਕਿਸੇ ਨੇ ਅੰਮ੍ਰਿਤ ਛਕਿਆ, ਕਿਸੇ ਨੇ ਕੁਛ ਛਕਿਆ, ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹਾਂ, ਕਹਿੰਦੇ ਹਾਂ ਵੀ ਇਹ ਪਰਮਾਤਮਾ ਦਾ ਰੂਪ ਨੇ, ਇਹਨਾਂ ਨੇ ਜੋ ਗੁਰਮੰਤਰ ਦਿੱਤਾ, ਜੋ ਅੰਮ੍ਰਿਤ ਛਕਾਇਆ, ਜੇ ਅਸੀਂ ਮਿਹਨਤ ਕਰਾਂਗੇ ਤੇ ਅਸੀਂ ਪਰਮਾਤਮਾ ਨੂੰ ਪਾ ਲਾਂਗੇ। ਸਾਡਾ ਗੁਰੂ ਸਭ ਤੋਂ ਵਧੀਆ, ਇਹ ਵੀ ਸਾਨੂੰ ਭੁਲੇਖ ਹੈ। ਜੇ ਕੋਈ ਰਾਧਾ ਸਵਾਮੀ ਹੈ, ਉਹ ਕਹਿੰਦੇ ਬਾਬਾ ਜੀ ਤੋਂ ਬਿਨਾਂ ਤਾਂ ਕੋਈ ਹੋਰ ਹੈ ਨਹੀਂ, ਬਾਕੀ ਸਭ ਐਵੇਂ ਨੇ। ਜੇ ਕਿਸੇ ਨੇ ਬਾਪੂ ਆਸਾ ਰਾਮ ਤੋਂ ਲਿਆ, ਉਹ ਕਹਿੰਦਾ ਰਾਧਾ ਸਵਾਮੀ ਪਖੰਡ ਕਰਦੇ ਨੇ। ਜੇ ਕਿਸੇ ਰਾਮ ਜੀ ਮਿਲੇ, ਕਹਿੰਦਾ ਉਹ ਦੋਨੇ ਹੀ ਪਖੰਡ ਕਰਦੇ ਨੇ। ਜੇ ਕਿਸੇ ਨੇ ਰਾਮਪਾਲ ਤੋਂ ਲਿਆ, ਉਹ ਕਹਿੰਦਾ 3 ਹੀ ਪਖੰਡ ਕਰਦੇ ਨੇ। ਜੇ ਕੋਈ ਗੁਰਦੁਆਰਾ ਸਾਹਿਬ ਤੋਂ, ਨਾਲੇ ਕੋਈ 4 ਹੀ ਪਖੰਡ ਕਰਦੇ ਨੇ। ਸੋ ਅਸੀਂ ਆਪਣੇ ਗੁਰੂ ਨੂੰ ਜਿੱਥੋਂ ਵੀ ਅਸੀਂ ਨਾਮਦਾਨ ਲੈਂਦੇ ਹਾਂ, ਜਾਂ ਜਿਹਦੇ ਨਾਲ ਵੀ ਅਸੀਂ ਲੱਗਦੇ ਹਾਂ, ਜਿਹੜੀ ਵੀ ਧਰਮ ਨੂੰ ਅਸੀਂ ਮੰਨਦੇ ਹਾਂ, ਅਸੀਂ ਸੋਚਦੇ ਹਾਂ ਵੀ ਇਹ ਸੁਪਰੀਮ ਹੈ। ਪਰ ਦੇਖ ਲਓ, ਇਹ ਸਿਰਫ ਅਸੀਂ ਮੰਨਦੇ ਹੀ ਹਾਂ, ਵਿਸ਼ਵਾਸ ਸਾਨੂੰ ਘੱਟ ਹੁੰਦਾ, ਕਿਉਂਕਿ ਜੇ ਨਾਮਦਾਨ ਲੈ ਕੇ ਅੰਮ੍ਰਿਤ ਛੱਕ ਕੇ ਸਾਡਾ ਕਦੇ ਗਲਤੀ ਦੇ ਨਾਲ ਮੁੰਡਾ ਜਾਂ ਕੁੜੀ ਬਿਮਾਰ ਹੋ ਜੇ, ਜਾਂ ਸਾਡੇ ਹਸਬੈਂਡ ਨੂੰ ਕੋਈ ਟਾਈਫਾਈਡ ਹੋ ਜੇ, ਜਾਂ ਕੋਈ ਕੈਂਸਰ ਦੀ ਬਿਮਾਰੀ ਹੋ ਜੇ, ਜਾਂ ਕੋਈ ਹਾਰਟ ਦੀ ਕੋਈ ਪ੍ਰੋਬਲਮ ਆ ਜੇ, ਹਾਸਪਿਟਲ 'ਚ ਜਾਵੇ, ਅਸੀਂ ਜਿੰਨਾ ਮਰਜ਼ੀ ਨਾਮਦਾਨ ਲਿਆ, ਪੂਜਾ ਪਾਠ ਕਰਦੇ ਹਾਂ, ਜਿੰਨਾ ਮਰਜ਼ੀ ਸੰਤ ਬਾਬਿਆਂ ਨੂੰ ਮੰਨਦੇ ਹਾਂ, ਜਿੰਨਾ ਮਰਜ਼ੀ ਅਸੀਂ ਧਾਰਮਿਕ ਪੁਸਤਕਾਂ ਨੂੰ ਮੰਨਦੇ ਹਾਂ, ਉਹਦੀ ਸਾਡਾ ਮਨ ਡੋਲ ਜਾਂਦਾ, ਸਾਨੂੰ ਡਾਊਟ ਹੋ ਜਾਂਦਾ। ਜੇ ਕਿਤੇ ਸਾਡਾ ਮੁੰਡਾ ਜਾਂ ਕੁੜੀ ਬੁਰੀ ਕੰਪਨੀ 'ਚ ਪੈ ਜੇ, ਮਾਂ ਬਾਪ ਨੇ ਕਿੰਨੇ ਚਾਅ ਨਾਲ ਪੜ੍ਹਾਇਆ ਹੁੰਦਾ, ਤੇ ਜੇ ਉਹ ਅਵਾਰਾ ਨਿਕਲੇ ਆਵੇ, ਉਹ ਹਰ ਵਕਤ ਚਿੱਟਾ ਹੀ ਖਾਂਦਾ ਰਹੇ, ਕੋਈ ਸਿਗਰਟਾਂ ਹੀ ਪੀ ਜਾਂਦਾ, ਅਵਾਰਾ ਗਿਰਦੀ ਲੋਕਾਂ ਕੁੜੀਆਂ ਦੇ ਮਗਰੀ ਭੱਜਿਆ ਫਿਰਦਾ, ਤਾਂ ਸਾਡਾ ਪਰਮਾਤਮਾ 'ਚ ਵਿਸ਼ਵਾਸ ਡੋਲ ਜਾਂਦਾ। ਫਿਰ ਅਸੀਂ ਕੀ ਕਰਦੇ, ਕੋਈ ਵਿਦੇਸ਼ ਨਹੀਂ ਜਾਂਦਾ, ਵੀਜ਼ਾ ਨਹੀਂ ਲੱਗਦਾ, ਅਸੀਂ ਕਿਵੇਂ ਡੋਲ ਜਾਂਦੇ ਹਾਂ? ਅਸੀਂ ਜਾਂਦੇ ਹਾਂ ਫਿਰ ਪੰਡਤਾਂ ਕੋਲੇ, ਭਾਈ ਜੀਆਂ ਕੋਲੇ, ਉਹ ਕਹਿੰਦੇ ਭਾਈ ਸਾਹਿਬ ਤੁਹਾਡੇ ਮੁੰਡੇ ਨੂੰ, ਕੁੜੀ ਨੂੰ, ਜਾਂ ਤੁਹਾਡੀ ਸਿਹਤ ਨੂੰ ਓਪਰੀ ਕਸਰ ਲੱਗੀ ਵੀ ਹੈ, ਤੁਸੀਂ ਐਂ ਕਰੋ, ਆ ਜੁੱਤੀ ਆਪਣੇ ਘਰ ਦੇ ਬਾਹਰ ਲਮਕਾ ਦਿਓ, ਆ ਨਿੰਬੂ ਤੇ ਮਿਰਚਾਂ ਬੰਨ ਦਿਓ, ਜੇ ਤੁਹਾਡੇ ਬਿਜ਼ਨਸ 'ਚ ਘਾਟਾ ਪੈ ਰਿਹਾ, ਤੁਹਾਨੂੰ ਉਹ ਫਲਾਣਾ ਦੀਵਾ ਬਾਲ ਦਿਓ, ਤੁਸੀਂ 51 ਰੁਪਈਏ ਉੱਥੇ ਪਾ ਦਿਓ, ਅਸੀਂ ਫਟਾਫਟ ਕਰਦੇ ਹਾਂ। ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਨੂੰ ਆਪਣੇ ਗੁਰੂ ਦੇ ਉੱਤੇ ਜਾਂ ਆਪਣੇ ਧਾਰਮਿਕ ਪੁਸਤਕਾਂ ਦੇ ਉੱਤੇ ਯਕੀਨ ਸੀਗਾ, ਉਹ ਪੱਕਾ ਤਾਂ ਨਹੀਂ ਨਾ ਸੀਗਾ, ਆ ਗਿਆ ਨਾ ਡਾਊਟ। ਸੋ ਇਸੇ ਨੂੰ ਹੀ ਡਾਊਟ ਕਹਿੰਦੇ ਆ। ਦੇਖ ਲਓ, ਛੋਟੀ ਜਿਹੀ ਗੱਲ ਹੈ ਵੀ ਇੱਕ ਕੋਈ ਸੇਠ ਸੀਗਾ, ਤੁਸੀਂ ਕਹੋਗੇ ਐਗਜ਼ਾਮਪਲਾਂ ਨਾਲ ਆਪਾਂ ਨੂੰ ਥੋੜੀ ਮੋਰ ਕਲੈਰਿਟੀ ਹੁੰਦੀ ਹੈ। ਇੱਕ ਸੇਠ ਸੀਗਾ, ਉਹਦਾ ਨਿਯਮ ਸੀਗਾ ਕਿ ਜਦੋਂ ਵੀ ਉਹ ਆਪਣੀ ਦੁਕਾਨ ਤੇ ਜਾਂਦਾ ਸੀ, ਗਰੋਸਰੀ ਦੀ ਦੁਕਾਨ ਸੀ, ਕਰਿਆਨੇ ਦੀ ਦੁਕਾਨ ਸੀ, ਉਹ ਸਭ ਤੋਂ ਪਹਿਲਾਂ ਘਰੋਂ ਨਿਕਲ ਕੇ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ ਜਾਣਾ, ਉੱਥੇ ਕੀਰਤਨ ਸੁਣਨਾ, ਕਥਾ ਸੁਣਨੀ, ਤੇ ਉਸ ਤੋਂ ਬਾਅਦ ਕਥਾ ਕੀਰਤਨ ਸੁਣਨ ਤੋਂ ਬਾਅਦ ਉਹ ਸਿੱਧਾ ਦੁਕਾਨ ਤੇ ਜਾਂਦਾ ਤੇ ਆਪਣੀ ਦੁਕਾਨ ਖੋਲ ਲੈਂਦਾ, ਤੇ ਇਸ ਤਰ੍ਹਾਂ ਉਹਦਾ ਰੁਟੀਨ ਸੀਗੀ। ਇੱਕ ਦਿਨ ਉਹਨੂੰ ਕਿਤੇ ਕੰਮ ਤੇ ਬਾਹਰ ਜਾਣਾ ਪੈ ਗਿਆ। ਜਦੋਂ ਉਹਨੂੰ ਬਾਹਰ ਜਾਣਾ ਪੈ ਗਿਆ ਤਾਂ ਉਹ ਆਪਣੇ ਮੁੰਡੇ ਨੂੰ ਕਹਿੰਦਾ, ਕਹਿੰਦਾ ਬੇਟਾ ਗੱਲ ਇੰਜ ਵੀ ਮੈਨੇ ਜਾਣਾ ਨਾਲ ਪਿੰਡ ਚ, ਮੈਂ ਲੇਟ ਹੋ ਜੂੰਗਾ, ਤੂੰ ਐਂ ਕਰੀ ਅੱਜ ਦੁਕਾਨ ਤੂੰ ਖੋਲ ਲਈ। ਗੁਰਦੁਆਰਾ ਸਾਹਿਬ ਜਾਂ ਮੰਦਰ ਜਿੱਥੇ ਵੀ ਉਹ ਜਾਂਦਾ ਸੀ, ਉਹ ਕਹਿੰਦਾ ਉੱਥੇ ਜਾ ਕੇ ਪਹਿਲਾਂ ਮੱਥਾ ਟੇਕ ਆਈ, ਕੀਰਤਨ ਸੁਣਨੀ, ਉਸ ਤੋਂ ਬਾਅਦ ਤੂੰ ਆ ਕੇ ਦੁਕਾਨ ਖੋਲੀ, ਕਿਉਂਕਿ ਪਰਮਾਤਮਾ ਦਾ ਨਾਂ ਲੈ ਕੇ ਜੇ ਸ਼ੁਰੂ ਕਰੋ ਤਾਂ ਉਹਦੇ ਵਿੱਚ ਬਰਕਤ ਪੈਂਦੀ ਹੈ, ਕਮਾਈ ਚੰਗੀ ਹੁੰਦੀ ਹੈ। ਇਸ ਕਰਕੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਂ ਜ਼ਰੂਰ ਸੁਣੋ, ਤਿਲ ਫੁੱਲ ਦਾਨ ਦਿਓ। ਉਹ ਮੁੰਡਾ ਕਹਿੰਦਾ ਠੀਕ ਹੈ ਫਾਦਰ ਸਾਹਿਬ। ਪਿਓ ਚਲਿਆ ਗਿਆ ਕੰਮ ਤੇ, ਮੁੰਡਾ ਚਲਿਆ ਗਿਆ ਧਾਰਮਿਕ ਸਥਾਨ ਤੇ ਉੱਥੇ ਪੰਡਿਤ ਜੀ ਜਾਂ ਭਾਈ ਜੀ ਕਹਿ ਰਹੇ ਸੀ ਕਿ ਦਾਨ ਦਿਓ ਧਨ ਨਾ ਘਟੇ। ਕਹਿ ਗਏ ਭਗਤ ਕਬੀਰ, ਭਗਤ ਕਬੀਰ ਦੀ ਬਾਣੀ ਚ ਸਮਝਾ ਰਹੇ ਸੀਗੇ ਕਿ ਜੇ ਤੁਸੀਂ ਪੁੰਨ ਦਾਨ ਕਰਦੇ ਹੋ ਨਾ ਤਾਂ ਉਹਦੇ ਨਾਲ ਤੁਹਾਡਾ ਧਨ ਨਹੀਂ ਘਟਦਾ, ਸਗੋਂ ਹੋਰ ਵੱਧਦਾ। ਸੋ ਇਹ ਜਦੋਂ ਗੱਲ ਉਹਦੇ ਪਈ, ਉਹ ਕਹਿੰਦਾ ਗੱਲ ਤਾਂ ਵਧੀਆ ਵੀ ਜੇ ਹੋਰ ਵੱਧਦਾ ਹੈ। ਕਹਿੰਦਾ ਲੋੜਵੰਦਾਂ ਦੀ ਕੀਰਤਨ ਜਿੱਥੇ ਲੋੜਵੰਦਾਂ ਦੀ, ਜਿਹੜਾ ਬੰਦਾ ਭੁੱਖਾ ਪਿਆਸਾ ਜੇ ਤੁਸੀਂ ਉਹਨੂੰ ਭੋਜਨ ਕਰਵਾ ਦਿੰਦੇ ਹੋ ਨਾ ਤੁਹਾਡਾ ਘਟਦਾ ਨਹੀਂ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਵਿੱਚੋਂ ਵੀ ਸਾਖੀ ਦਿੱਤੀ ਵੀ ਇਸ ਕਰਕੇ ਤੁਹਾਨੂੰ ਅੰਦਰੋਂ ਵੀ ਸੁੱਖ ਮਿਲਦਾ, ਅੰਦਰੋਂ ਵੀ ਮੋਰਲ ਸਪੋਰਟ ਮਿਲਦੀ ਹੈ ਤੇ ਬਾਹਰੋਂ ਵੀ ਦੁਨੀਆਂ ਵਿੱਚ ਤੁਸੀਂ ਤਰੱਕੀ ਕਰਦੇ ਹੋ। ਇਹ ਗੱਲ ਸੁਣ ਕੇ ਮੁੰਡਾ ਆਪਣੀ ਦੁਕਾਨ ਤੇ ਆ ਗਿਆ, ਦੁਕਾਨ ਖੋਲੀ, ਛਿੱਟਾ ਛੁੱਟਾ ਦਿੱਤਾ ਤੇ ਉਹਦੀ ਦੁਕਾਨ ਦੇ ਬਾਹਰ ਇੱਕ ਗਊ ਆ ਗਈ। ਕਹੋ ਉਹ ਗਊ ਨੇ ਦੇਖਿਆ ਵੀ ਬੋਰੀ ਦੇ ਵਿੱਚ ਗੁੜ ਹੈ ਤੇ ਉਹ ਗੁੜ ਖਾਣ ਲੱਗ ਗਈ। ਮੁੰਡਾ ਦੇਖ ਦੇਖ ਕੇ ਖੁਸ਼ ਹੋਣ ਲੱਗ ਗਿਆ ਵੀ ਵਾਕਈ ਜਿਹੜੇ ਭਾਈ ਜੀ ਪੰਡਿਤ ਜੀ ਨੇ ਕਿਹਾ ਸੀ ਨਾ ਦਾਨ ਦਿਓ ਧਨ ਨਾ ਘਟੇ, ਕਹਿ ਗਏ ਭਗਤ ਕਬੀਰ ਵੀ ਇਹ ਤਾਂ ਲੱਜ ਮੇਰੀ ਕਿਸਮਤ ਹੀ ਬੜੀ ਵਧੀਆ, ਗਊ ਭੁੱਖੀ ਹੈ ਤਾਂ ਹੀ ਗੁੜ ਖਾਂਦੀ ਹੈ। ਉਹ ਆਰਾਮ ਨਾਲ ਬੈਠਾ ਖੁਸ਼ ਹੋਈ ਗਿਆ, ਪਰਮਾਤਮਾ ਦੀਆਂ ਨਜ਼ਾਰੇ ਦੇਖ ਰਿਹਾ, ਮਾਲਕਾ ਤੂੰ ਬੜੀ ਵਧੀਆ ਗੱਲ ਕੀਤੀ ਸੀ, ਅੱਜ ਮੇਰੇ ਪੱਲੇ ਪੈ ਗਈ। ਇੰਨੇ ਨੂੰ ਆ ਗਿਆ ਉਹਦਾ ਪਿਓ, ਜਦੋਂ ਦੇਖਿਆ ਵੀ ਗਊ ਨੇ ਤਾਂ ਅੱਧੀ ਬੋਰੀ ਗੁੜ ਦੀ ਖਾਲੀ ਕਰਤੀ, ਚੜ ਗਿਆ ਗੁੱਸਾ ਉਹਨੂੰ ਮੁੰਡੇ ਤੇ। ਉਹ ਕਹਿੰਦਾ ਮੂਰਖਾਨੇ ਆ, ਤੈਨੂੰ ਦਿਸਦਾ ਨੀ ਗੁੜ ਗਊ ਖਾਈ ਆ ਰਹੀ ਹੈ, ਤੂੰ ਮਾਰੇ ਤੇ ਸੋਟੀ ਆਰਾਮ ਨਾਲ ਬੈਠਾ ਹੱਸੀ ਜਾਂਦਾ, ਤੈਨੂੰ ਦਿਸਦਾ ਨੀ। ਮੁੰਡਾ ਕਹਿੰਦਾ ਪਾਪਾ ਜੀ ਬਾਪੂ ਜੀ ਕਾਲ ਖਾ ਲੈ, ਜੋ ਕਿੰਨੀ ਕੁ ਖਾਲੂਗੀ, ਆਪਣੇ ਕੋਲ ਬਥੇਰਾ 100,000 ਕੱਟਾ ਪਿਆ ਗੁੜ ਦਾ, ਇਹ ਕਿੰਨੀ ਖਾਲੂਗੀ, ਵਿਚਾਰੀ ਭੁੱਖੀ ਹੈ ਤਾਂ ਖਾਲੂਗੀ। ਨਾਲੇ ਮੈਂ ਤਾਂ ਅੱਜ ਗੁਰਦੁਆਰਾ ਸਾਹਿਬ ਜਾਂ ਮੰਦਰ ਗਿਆ ਸੀ, ਉੱਥੇ ਪੰਡਿਤ ਜੀ ਪੁਜਾਰੀ ਕਹਿੰਦੇ ਸੀ ਦਾਨ ਦੇਣ ਨਾਲ ਘਟਦਾ ਨਹੀਂ, ਲੋੜਵੰਦਾਂ ਦੀ ਮਦਦ ਕਰੋ, ਜੇ ਕੋਈ ਬੰਦਾ ਭੁੱਖਾ ਪਿਆਸਾ ਉਹਨੂੰ ਖਵਾਉਣ ਦਿਓ। ਗਊ ਵਿਚਾਰੀ ਭੁੱਖੀ ਹੈ ਤੇ ਗੁੜ ਤਾਂ ਹੀ ਖਾ ਰਹੀ ਹੈ, ਆਪਣਾ ਕਿਹੜਾ ਘਟ ਜੂਗਾ। ਪਿਓ ਨੂੰ ਹੋਰ ਗੁੱਸਾ ਚੜ ਗਿਆ, ਉਹ ਕਹਿੰਦਾ ਮੂਰਖਾ ਕਿਹੋ ਜਿਹੀਆਂ ਗੱਲਾਂ ਕਰਦੇ, ਅੱਜ ਗਿਆ ਸੀ ਮੰਦਰ ਚ, ਤੂੰ ਸਿੱਖ ਕੇ ਆਇਆ, ਮੈਨੂੰ 20 ਸਾਲ ਹੋ ਗਏ ਜਾਂਦੇ ਨੂੰ, ਮੈਂ ਤਾਂ ਉੱਥੇ ਉੱਥੋਂ ਦੀਆਂ ਗੱਲਾਂ ਉੱਥੇ ਹੀ ਛੱਡਿਆ ਨਾ। ਇਹ ਕਿਹਨੂੰ ਕਹਿੰਦੇ ਨੇ, ਇਹ ਸਾਨੂੰ ਯਕੀਨ ਨਹੀਂ। ਮੁੰਡੇ ਨੂੰ ਯਕੀਨ ਆ ਗਿਆ, ਪਿਓ ਨੂੰ ਡਾਊਟ ਹੈ ਵੀ ਇਹ ਕਹਿਣ ਕਹੂਣ ਦੀਆਂ ਗੱਲਾਂ ਹੀ ਨੇ, ਇਹ ਪ੍ਰੈਕਟੀਕਲ ਗੱਲਾਂ ਨਹੀਂ ਹੈਗੀਆਂ। ਸੋ ਇਸ ਕਰਕੇ ਇਹੀ ਡਾਊਟ ਹੈ। ਦੇਖੋ ਇੱਕ ਵਾਰੀ ਪਿੰਡ ਚ ਮੀਂਹ ਨਹੀਂ ਪਿਆ, ਪਿੰਡ ਦੇ ਸਿਆਣੇ ਲੋਕ ਇਕੱਠੇ ਹੋ ਕੇ ਉਹਨਾਂ ਨੇ ਪੰਚਾਇਤ ਦੇ ਵਿੱਚ ਅਰਦਾਸ ਕੀਤੀ, ਮਿੱਠੇ ਚੌਲਾਂ ਦੇ ਕੜਾਹੇ ਚੜਾਏ ਤੇ ਵਾਹਿਗੁਰੂ ਨੂੰ, ਰੱਬ ਨੂੰ ਅੱਗੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਸਾਡੇ ਪਿੰਡ ਚ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ, ਫਸਲ ਜੇ ਮੀਂਹ ਨਾ ਪਿਆ ਤਾਂ ਫਸਲਾਂ ਦਾ ਨੁਕਸਾਨ ਹੋਜੂਗਾ, ਅਸੀਂ ਭੁੱਖੇ ਮਰ ਜਾਂਗੇ, ਤੂੰ ਕਿਰਪਾ ਕਰ, ਮਿਹਰਬਾਨੀ ਕਰ, ਜੇ ਸਾਡੇ ਕੋਲ ਕੋਈ ਭੁੱਲ ਚੁੱਕ ਹੋਊਗੀ, ਸਾਡੇ ਕੋਲ ਗਲਤੀ ਹੋ ਗਈ, ਉਹਨੂੰ ਮਾਫ਼ ਕਰ ਦੇ। ਸਾਰੀ ਪਿੰਡ ਦੇ ਲੋਕ ਇਕੱਠੇ ਹੋਏ ਹੋਏ ਸੀਗੇ, ਤੂੰ ਸਾਨੂੰ ਪਲੀਜ਼ ਪਲੀਜ਼ ਮੀਂਹ ਜ਼ਰੂਰ ਪਾ ਦੇ ਤਾਂ ਕਿ ਸਾਡੇ ਬੱਚੇ ਨਾ ਕਦੇ ਭੁੱਖੇ ਮਰ ਜਾਣ। ਇਹ ਅਰਦਾਸ ਕਰਕੇ ਘਰੇ ਆ ਗਏ, ਸ਼ਾਮ ਦਾ ਵਕਤ ਸੀ। ਦੂਜੇ ਦਿਨ ਜਦੋਂ ਉਹ ਖੇਤਾਂ ਨੂੰ ਜਾਣ ਲੱਗੇ, ਆਂਢੀ ਗੁਆਂਢੀ ਇਕੱਠੇ ਹੋ ਕੇ ਜਾਂਦੇ ਨੇ, ਖੇਤ ਤਾਂ ਦੂਰ ਹੁੰਦੇ ਨੇ, ਤਾਂ ਉਹਦੇ ਵਿੱਚ ਇੱਕ ਬੰਦਾ ਇਹੋ ਜਿਹਾ ਸੀ ਜਿਹਨੇ ਛਤਰੀ ਚੱਕੀ ਵੀ ਸੀਗੀ। ਜਦੋਂ ਉਹਨੇ ਦੇਖਿਆ ਛਤਰੀ ਚੱਕੀ ਹੈ ਤੇ ਦੂਜਾ ਉਹਦਾ ਬੰਦਾ ਕਹਿੰਦਾ, ਉਹ ਮੂਰਖਾ ਤੂੰ ਛਤਰੀ ਚੱਕੀ ਆ ਯਾਰ, ਸੂਰਜ ਪੂਰਾ ਚੜਿਆ ਵਾ, ਨਾ ਕੋਈ ਬੱਦਲ ਹੈ ਨਾ ਕੋਈ ਬਾਈ ਹੈ, ਇਹ ਤਾਂ ਉਦੋਂ ਚੱਕੀ ਦਾ ਜਦੋਂ ਕੋਈ ਚਾਂਸਿਸ ਹੋਣ ਮੀਂਹ ਪੈਣ ਦੇ, ਤੂੰ ਛਤਰੀ ਚੱਕੀ ਆ ਉਹਨਾਂ ਚ ਕੀ ਗੱਲ, ਕੋਈ ਖਾਸ ਗੱਲ ਹੈ? ਉਹ ਕਹਿੰਦਾ ਭਾਈ ਸਾਹਿਬ ਕੱਲ ਆਪਾਂ ਅਰਦਾਸ ਕਰਕੇ ਆਏ ਹਾਂ ਕਿ ਪਰਮਾਤਮਾ ਮੀਂਹ ਪਾ, ਸੋ ਜ਼ਰੂਰ ਪਾਊਗਾ ਮੀਂਹ। ਇਹ ਉਹਦਾ ਵਿਸ਼ਵਾਸ ਸੀ ਤੇ ਦੂਜੇ ਸਾਰੇ ਸ਼ੱਕੀ ਸੀਗੇ ਵੀ ਆਪਾਂ ਫਾਰਮੈਲਿਟੀ ਪੂਰੀ ਕਰਿਆ। ਇਸੇ ਤਰ੍ਹਾਂ ਹੀ ਅਸੈਪਟੈਂਸ, ਮੰਨਣਾ, ਅਸੀਂ ਬਹੁਤ ਸਾਰੀਆਂ ਗੱਲਾਂ ਮੰਨਦੇ ਹਾਂ ਪਰ ਫਿਰ ਵੀ ਸਾਨੂੰ ਡਾਊਟ ਹੁੰਦਾ, ਫਿਰ ਵੀ ਸਾਨੂੰ ਯਕੀਨ ਨਹੀਂ ਹੁੰਦਾ। ਮੰਨਣਾ ਕੀ ਹੈ? ਮੰਨਣਾ ਜਿਹੜਾ ਹੈਗਾ ਅਸੈਪਟੈਂਸ ਇਜ਼ ਬੇਸਡ ਔਨ ਪਾਸਟ ਐਕਸਪੀਰੀਅੰਸ ਬਟ ਡਾਊਟ ਫਾਰ ਪ੍ਰੈਜੈਂਟ। ਪੁਰਾਣੀਆਂ ਗੱਲਾਂ ਜਿਹੜੀਆਂ ਵਾਪਰ ਗਈਆਂ ਉਹਦੇ ਤੇ ਤਾਂ ਸਾਨੂੰ ਯਕੀਨ ਹੈ, ਪਰ ਇਹ ਗੱਲ ਹੁਣ ਵੀ ਹੋਊਗੀ ਇਹਦੇ ਉੱਤੇ ਡਾਊਟ ਹੈ, ਇਹਨੂੰ ਅਸੀਂ ਅਸੈਪਟੈਂਸ ਕਹਿੰਦੇ ਹਾਂ। ਅਸੀਂ ਇੰਨਾ ਪੂਜਾ ਪਾਠ ਕਰਦੇ ਹਾਂ, ਵਰਤ ਵੀ ਰੱਖਦੇ ਹਾਂ, ਦੋਵੇਂ ਵਕਤ ਜੋਤ ਵੀ ਜਗਾਉਂਦੇ ਹਾਂ, ਸਵੇਰੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹਾਂ, ਹਨੂੰਮਾਨ ਚਾਲੀਸਾ ਵੀ ਪੜ੍ਹਦੇ ਹਾਂ, ਗਿਆਤਰੀ ਮੰਤਰ ਵੀ ਪੜ੍ਹਦੇ ਹਾਂ, ਗੀਤਾ ਵੀ ਪੜ੍ਹਦੇ ਹਾਂ, ਗੁਰਦੁਆਰਾ ਸਾਹਿਬ ਮੰਦਰ ਮਸਜਿਦ 'ਚ ਜਾਂਦੇ ਹਾਂ, ਪੰਜ ਵਕਤ ਦੀ ਨਵਾਜ਼ ਵੀ ਪੜ੍ਹਦੇ ਹਾਂ, ਫਿਰ ਵੀ ਕਈ ਵਾਰ ਸਾਡੇ ਦਿਲ 'ਚ ਆਉਂਦਾ ਕਿ ਮੈਂ ਇੰਨਾ ਪੂਜਾ ਪਾਠ ਕਰਦਾ, ਵਰਤ ਰੱਖਦਾ, ਮੰਦਰਾਂ 'ਚ ਜਾਂਦਾ, ਤੀਰਥ ਸਥਾਨਾਂ 'ਤੇ ਜਾਂਦਾ, ਫਿਰ ਵੀ ਰੱਬ ਮੇਰੀ ਗੱਲ ਨਹੀਂ ਸੁਣਦਾ। ਹਾਲੇ ਤੱਕ ਸਾਡੀ ਗਰੀਬੀ ਨਹੀਂ ਗਈ, ਮੁੰਡਾ ਸਾਡਾ ਫੋਰਨ 'ਚ ਨਹੀਂ ਗਿਆ, ਕੁੜੀ ਨੇ ਵਿਆਹ ਨਹੀਂ ਕਰਵਾਇਆ, ਫਿਰ ਉਹ ਜਿਹੜਾ ਹੁੰਦਾ ਵੀ ਰੱਬ ਸ਼ਾਇਦ ਮੈਂ ਪਾਠ ਤਾਂ ਕਰਦਾ ਉਹਦੇ ਕੋਲ ਗੱਲ ਨਹੀਂ ਪਹੁੰਚਦੀ ਮੇਰੀ। ਹਾਲਾਂਕਿ ਆਪਾਂ ਨੂੰ ਪਤਾ ਕਿ ਪਰਮਾਤਮਾ ਜਾਨੀ ਜਾਣ ਹੈ, ਇੱਕ ਪਾਸੇ ਕਹਿੰਦੇ ਹਾਂ, ਉੱਥੇ ਆ ਗਿਆ ਨਾ ਡਾਊਟ। ਤੇ ਜਦੋਂ ਉਹ ਡਾਊਟ ਆ ਗਿਆ ਕਿ ਰੱਬ ਸਾਡੇ ਵੱਲ ਧਿਆਨ ਨਹੀਂ ਦਿੰਦਾ, ਉਦੋਂ ਫਿਰ ਸਾਡਾ ਸਰੀਰ ਡੋਲਦਾ। ਕਈ ਤਾਂ ਜਾਂਦੇ ਹਾਂ ਸਾਨੂੰ ਪਰਮਾਤਮਾ 'ਚ ਵਿਸ਼ਵਾਸ ਹੈ, ਪਰ ਵਿਸ਼ਵਾਸ ਨਹੀਂ ਰਹਿੰਦਾ। ਇਸ ਦੀ ਅਸੈਪਟੈਂਸ ਦੀ ਤੇ ਵਿਸ਼ਵਾਸ ਦੀ ਮੈਂ ਇੱਕ ਵਧੀਆ ਤੁਹਾਨੂੰ ਐਗਜ਼ਾਮਪਲ ਦਿੰਦਾ ਪ੍ਰੈਕਟੀਕਲ, ਕਿ ਮੁਸਤਫਾ ਡੇਂਜਰ, ਤੁਸੀਂ ਗੂਗਲ ਕਰਕੇ ਦੇਖ ਲਓ, ਮੁਸਤਫਾ ਡੇਂਜਰ ਉਹਦਾ ਨਾਂ ਹੈ, ਸਪੈਨਿਸ਼ ਹੈ, ਮੈਂ ਖੁਦ ਦੇਖਿਆ 2010 ਦੇ ਵਿੱਚ, ਸ਼ਾਇਦ ਅਕਤੂਬਰ ਦਾ ਮਹੀਨਾ ਸੀ, ਲਾਈਵ ਦੇਖ ਰਿਹਾ ਸੀ ਪ੍ਰੋਗਰਾਮ। ਉਹ ਸਟੰਟ ਕਰਦਾ, ਪਹਿਲਾਂ ਸਰਕਸ ਦੇ ਵਿੱਚ ਹੁੰਦਾ ਸੀ, ਉੱਥੇ ਮੋਟਰਸਾਈਕਲ ਗੋਲ ਚੱਕਰ ਚਲਾਉਂਦਾ ਸੀਗਾ, ਤੇ ਬਾਅਦ ਦੇ ਵਿੱਚ ਉਹਨੇ ਡਿਕਲੇਅਰ ਕੀਤਾ, ਅਕਤੂਬਰ 2010 ਦੀ ਗੱਲ ਕਰਦਾ, ਡੇਟ ਮੈਨੂੰ ਯਾਦ ਨਹੀਂ, ਕਿ ਉਹ ਇੱਕ ਹੋਟਲ ਜਿਹੜਾ ਕਿ 43 ਮੰਜ਼ਿਲਾਂ ਦਾ ਹੋਟਲ ਸੀ ਉੱਚਾ, ਤੇ ਜੇ ਆਪਾਂ 10-10 ਫੁੱਟ ਦੀ ਵੀ ਲਾ ਲਈਏ ਛੱਤ ਵਿੱਚ ਪਾ ਕੇ, 43 ਨੂੰ ਕਰਦੇ 10 ਤੇ 430 ਫੁੱਟ ਹੋ ਗਏ, ਵੀ ਉਹ ਛੱਤ ਦੇ ਉੱਤੇ 400 ਲਾ ਲਓ, 450 ਲਾ ਲਓ, ਜਿੰਨਾ ਮਰਜ਼ੀ ਲਾ ਲਓ, ਤੇ ਦੂਜੇ ਪਾਸੇ 1 ਕਿਲੋਮੀਟਰ ਦੂਰ ਪਹਾੜੀ ਹੈ, ਉਹ ਵੀ 19 ਉਚਾਈ ਤੇ ਹੈ। ਉਹਨੇ ਹੋਟਲ ਤੋਂ ਲੈ ਕੇ ਪਹਾੜੀ ਤੱਕ ਇੱਕ ਲੋਹੇ ਦੀ ਰੱਸੀ ਬੰਨੀ, ਵੀ ਮੈਂ ਇਸ ਰੱਸੀ ਦੇ ਉੱਤੋਂ ਦੀ ਮੋਟਰਸਾਈਕਲ ਚਲਾਉਂਗਾ। ਇਹ ਕਹਿਣਾ ਆਸਾਨ ਹੈ, ਜੋ ਕੁਛ ਮੈਂ ਬੋਲਦਾ ਤੁਸੀਂ ਸੋਚ ਸੋਚ ਕੇ ਡਰਦੇ ਹੋ, ਜਦੋਂ ਸਕੂਟਰ ਮੋਟਰਸਾਈਕਲ ਰੱਖੋਗੇ ਨਾ, ਉਹਦੀ ਬੰਦਾ ਜਦੋਂ ਥੱਲੇ ਖਾਈ ਦੇਖਦਾ, ਏਡੀ ਨੀਵੀਂ ਖਾਈ ਤੇ ਏਡੀ ਦੂਰ ਜਾਣਾ, ਬੰਦਾ ਮਰਨ ਕਿਨਾਰੇ ਹੋ ਜਾਂਦਾ। ਉਹਨੇ ਤਾਂ ਜਿਹੜਾ ਕੁਛ ਮਰਨ ਕਿਨਾਰੇ ਹੋਊਗਾ, ਜਿਹੜੇ ਦੇਖਣ ਵਾਲੇ ਨੇ, ਉਹਨਾਂ ਦਾ ਦਿਲ ਵੀ ਧੱਕ 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 ਕਰਦਾ। ਸੋ ਉਸ ਮੁਸਤਫਾ ਕਮਾਲ ਨੇ ਮੋਟਰਸਾਈਕਲ ਚਲਾਇਆ, ਗਿਨੀਜ਼ ਬੁੱਕ ਦੇ ਵਿੱਚ ਵੀ ਤੁਸੀਂ ਪੜ੍ਹ ਲਿਓ ਉਹਦਾ ਨਾਂ ਹੈ। ਉਹਨੇ ਜਦੋਂ ਮੋਟਰਸਾਈਕਲ ਚਲਾਇਆ, 5-7-10 ਹਜ਼ਾਰ ਬੰਦਾ ਵੀ ਦੇਖ ਰਿਹਾ ਸੀਗਾ, ਲਾਈਵ ਟੀਵੀ ਦੇ ਉੱਤੇ ਲੱਖਾਂ ਬੰਦੇ ਦੇਖ ਰਹੇ ਸੀ। ਜਦੋਂ ਉਹਨੇ ਇੱਕ ਪਾਸੇ ਤੋਂ ਹੋਟਲ ਤੋਂ ਪਹਾੜੀ ਤੇ ਚਲਿਆ ਗਿਆ, ਥੱਲੇ ਉਤਰਿਆ ਤਾਂ ਲੋਕਾਂ ਨੇ ਤਾੜੀਆਂ ਮਾਰੀਆਂ, ਫੁੱਲਾਂ ਦੇ ਹਾਰ ਪਾਏ, ਉੱਥੇ ਪ੍ਰੈਸ ਵਾਲੇ ਵੀ ਪਹੁੰਚੇ ਹੋਏ ਸੀ। ਸੋ ਵੱਖ ਵੱਖ ਉਹਨਾਂ ਨੇ ਸਵਾਲ ਕੀਤੇ, ਕੋਈ ਪੁੱਛਦਾ ਉਹਨੂੰ ਵੀ ਤੁਸੀਂ ਜੀ ਇੰਨਾ ਕਿਵੇਂ ਰਿਸਕੀ ਕੰਮ ਕਰ ਲਿਓ, ਕਹਿੰਦਾ ਮੈਂ ਸਰਕਸ 'ਚ ਰੋਜ਼ ਹੀ ਪ੍ਰੈਕਟਿਸ ਕਰਦਾ, ਸਰਕਸ 'ਚ ਹੈ ਤੇ ਪ੍ਰੈਕਟਿਸ ਕਰਨਾ, ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਪ੍ਰੈਕਟਿਸ ਇੰਨੀ ਪੱਕੀ ਹੋਗੀ, ਨਾਲ ਮੇਰੇ ਪਰਮਾਤਮਾ ਉਹਦੇ ਉੱਤੇ ਯਕੀਨ ਹੈ ਕਿ ਜਦੋਂ ਮੈਂ ਗਲਤ ਕੰਮ ਕਰਦਾ ਨਹੀਂ, ਮੈਂ ਇੰਨੀ ਪ੍ਰੈਕਟਿਸ ਕਰਦਾ, ਪਰਮਾਤਮਾ ਕਹਿੰਦਾ ਜਿਹੜਾ ਬੰਦਾ ਪ੍ਰੈਕਟਿਸ ਕਰਦਾ ਉਹਦੀ ਜਿੱਤ ਯਕੀਨੀ ਹੁੰਦੀ ਹੈ। ਸੋ ਮੈਨੂੰ ਇਹ ਪੱਕਾ ਯਕੀਨ ਸੀਗਾ, ਇਸ ਕਰਕੇ ਮੈਂ ਮੋਟਰਸਾਈਕਲ ਚਲਾਇਆ, ਕਈ ਵਾਰੀ ਚਲਾਇਆ। ਫਿਰ ਉਹ ਕਹਿੰਦਾ ਮੈਂ ਹੁਣ ਸਵਾਲ ਪੁੱਛਣੇ ਆ ਲੋਕਾਂ ਨੂੰ, ਕਹਿੰਦਾ ਭਾਈ ਸਾਹਿਬ, ਭੈਣ ਜੀ, ਬੱਚਿਓ, ਤੁਸੀਂ ਆ ਲਾਈਵ ਦੇਖਿਆ ਕਿ ਮੈਂ ਇੱਕ ਸਿਰੇ ਤੋਂ ਦੂਜੇ ਸਿਰੇ ਤੇ ਮੋਟਰਸਾਈਕਲ ਚਲਾ ਕੇ ਗਿਆ, ਤੁਸੀਂ ਮੰਨਦੇ ਹੋ? ਤੁਹਾਨੂੰ ਇਹ ਤਾਂ ਨਹੀਂ ਲੱਗਿਆ ਕੋਈ ਲੋਹੇ ਦੀ ਕਾਲੀ ਜੀ ਰੱਸੀ ਮੇਰੇ ਨਾਲ ਬੰਨੀ ਹੋਵੇ ਜਾਂ ਕੋਈ ਬਲੈਕ ਮੈਜਿਕ ਕੀਤਾ ਹੋਵੇ? ਸਾਰੇ ਕਹਿੰਦੇ ਨਹੀਂ, ਬਿਲਕੁਲ ਚੜ੍ਹਦੇ ਧੁੱਪ ਦੇ ਵਿੱਚ ਤੁਸੀਂ ਕਿੱਥੇ, ਕੋਈ ਤੁਹਾਡੇ ਰੱਸੀ ਨਹੀਂ ਬੰਨੀ ਵੀ, ਕੋਈ ਤੁਸੀਂ ਕਾਲਾ ਜਾਦੂ ਨਹੀਂ ਕੀਤਾ, ਤੁਸੀਂ ਸਮੂਥ ਲੈ ਕੇ ਨਿਕਲ ਗਏ। ਉਹ ਕਹਿੰਦੇ ਮੰਨਦੇ ਹੋ? ਕਹਿੰਦੇ ਹਾਂ, ਸਾਡੇ ਸਾਰਿਆਂ ਦੇ ਸਾਹਮਣੇ ਹੋਇਆ। ਉਹ ਕਹਿੰਦਾ ਹੱਸ ਪਿਆ ਮੁਸਤਫਾ ਡੇਂਜਰ, ਉਹ ਕਹਿੰਦਾ ਜੇ ਤੁਸੀਂ ਮੰਨਦੇ ਹੋ ਨਾ, ਐਂ ਕਰੋ ਕੋਈ ਹੱਥ ਖੜਾ ਕਰੋ, ਮੇਰੇ ਮੋਟਰਸਾਈਕਲ ਦੇ ਪਿੱਛੇ ਬੈਠੋ, ਲਿਆਓ ਆਪਾਂ ਦੋਨੇ ਇਕੱਠੇ ਜਾ ਕੇ ਦੇਖੀਏ। ਸਾਰਿਆਂ ਨੇ ਨੀਵੀਂ ਪਾ ਲਈ, ਕਿਉਂ? ਮੰਨਦੇ ਅਸੀਂ ਸਾਰੇ ਸੀਗੇ, ਪਰ ਸਾਨੂੰ ਯਕੀਨ ਨਹੀਂ ਸੀਗਾ, ਡਾਊਟ ਸੀਗਾ ਕਿ ਦੂਜੀ ਵਾਰ ਵੀ ਇਹ ਲੈ ਜਾਊਗਾ। ਸੋ ਇਸੇ ਨੂੰ ਆਪਾਂ ਡਾਊਟ ਕਹਿੰਦੇ ਹਾਂ। ਦੇਖੋ, ਬਲਾਇੰਡ ਫੇਥ ਜਿਹੜਾ ਹੁੰਦਾ, ਬਲਾਇੰਡ ਫੇਥ ਇੱਕ ਹੋਰ ਚੀਜ਼ ਹੈ। ਬਲਾਇੰਡ ਫੇਥ ਹੁੰਦਾ ਇਹ ਇਸ ਬੇਸਡ ਔਨ ਰਿਚੁਅਲਸ, ਅਨਕੁਐਸਚਨਿੰਗ ਬਲੀਫ, ਸਵਾਲ ਨਹੀਂ ਕਰਨਾ ਕਿ ਮੇਰੇ ਪਿਓ ਨੇ ਇਹ ਕਿਹਾ, ਮੇਰੇ ਦਾਦੇ ਨੇ ਕਿਹਾ, ਜਾਂ ਮੈਨੂੰ ਪੰਡਿਤ ਜੀ ਨੇ ਕਹਿਤਾ, ਮੈਨੂੰ ਭਾਈ ਜੀ ਨੇ ਕਹਿਤਾ, ਬਸ ਸਵਾਲ ਨਹੀਂ ਕਰਨਾ ਉਹਨਾਂ ਨੇ ਕਿਉਂਕਿ ਕਿਹਾ, ਆ ਸੰਤ ਮਹਾਂਪੁਰਸ਼ਾਂ ਨੇ ਕਹਿਤਾ, ਬਸ ਉਹਦੇ ਉੱਤੇ ਆਪਾਂ ਯਕੀਨ ਕਰਦੇ ਹਾਂ। ਉਹਨੂੰ ਕਹਿੰਦੇ ਬਲਾਇੰਡ ਫੇਥ। ਬਿੱਲੀ ਰਸਤਾ ਕੱਟ ਗਈ, ਉਹਦੀ ਰੁਕ ਜਾਂਦੇ ਹਾਂ, ਚਾਹੇ ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਅਸੀਂ ਹਾਂ, ਚਾਹੇ ਕੋਈ ਪ੍ਰੋਫੈਸਰ ਹੈ, ਚਾਹੇ ਕੋਈ ਡਾਕਟਰ ਹੈ, ਕਹਿੰਦੇ ਅਸੀਂ ਇੰਨੇ ਪੜ੍ਹੇ ਲਿਖੇ ਹਾਂ, ਉਹ ਕਿਉਂ? ਵੀ ਦਾਦਾ ਜੀ ਕਹਿੰਦੇ ਜੋ ਬਿੱਲੀ ਰਸਤਾ ਕੱਟ ਜੇ ਨਾ ਜਾਈਦਾ ਨੀ ਕੰਮ ਨੀ ਬਣਦਾ ਅਨਕੁਐਸਚਨਿੰਗ ਬਿਲੀਫ ਪੇਪਰ ਦੇਣ ਲੱਗੇ ਜਾਂਦੇ ਆ ਮਾਂ ਕਹਿੰਦੀ ਪੁੱਤ ਗੱਲ ਸੁਣ ਆ ਦਹੀਂ ਦੇ ਵਿੱਚ ਨਾ ਖੰਡ ਪਾਈਏ ਮੂੰਹ ਮਿੱਠਾ ਕਰਕੇ ਜਾਈ ਪੇਪਰ ਵਧੀਆ ਹੋਣਗੇ ਇਹਦੇ ਪਿੱਛੇ ਲੌਜਿਕ ਕੋਈ ਨਹੀਂ ਹੈ ਕਿਉਂ ਅਨਕੁਐਸਚਨਿੰਗ ਬਿਲੀਫ ਇਹਨੂੰ ਕਹਿੰਦੇ ਨੇ ਬਲਾਈਂਡ ਫੇਥ ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ ਕਿ ਇੱਕ ਮੁੰਡਾ ਬਾਹਰੋਂ ਕੈਨੇਡਾ ਚੋਂ ਪਟਿਆਲੇ ਗਿਆ ਪੰਜਾਬੀ ਯੂਨੀਵਰਸਿਟੀ ਚਲੋ ਇਹਦਾ ਗੱਲ ਹੋਰ ਪਾਸੇ ਨੂੰ ਚਲੀ ਇੱਕ ਮੁੰਡਾ ਕੈਨੇਡਾ ਤੋਂ ਆਪਣੇ ਪਿੰਡ ਚ ਗਿਆ ਰਿਸ਼ਤੇਦਾਰਾਂ ਕੋਲ ਪਹਿਲੀ ਵਾਰ ਗਿਆ ਪੋਤਾ ਹੋਣਾ ਦੋਤਾ ਹੋਣਾ ਕੁਛ ਹੋਣਾ ਪਹਿਲਾਂ ਕਿਤੇ ਗਿਆ ਨਹੀਂ ਸੀ ਮਾਂ ਬਾਪ ਕੈਨੇਡਾ ਰਹਿੰਦੇ ਸੀ ਉਹ ਜਦੋਂ ਪਿੰਡ ਚ ਗਿਆ ਤੇ ਉਹਨੇ ਪੈਰੀ ਪੂਰੀ ਹੱਥ ਲਾਏ ਤੇ ਘਰਦਿਆਂ ਨੇ ਕਿਹਾ ਬੇਟਾ ਰੋਟੀ ਪਾ ਲਓ ਉਹ ਪਿੰਡ ਦੇ ਵਿੱਚ ਥਾਲੀ ਚ ਰੋਟੀ ਪਾ ਲੈਂਦੇ ਨੇ ਇੱਕ ਵਜੇ ਖੀਰ ਪਾਤੀ ਚੌਲ ਪਾਤੇ ਕੜੀ ਪਾਤੀ ਜੋ ਸਬਜ਼ੀਆਂ ਮੈਂ ਤੁਹਾਡੇ ਮੂੰਹ ਚ ਪਾਣੀ ਨਹੀਂ ਲਿਆਉਣਾ ਚਾਹੁੰਦਾ ਉਹ ਥਾਲੀ ਚ ਰੋਟੀ ਪਾਈ ਤੇ ਕੁਰਸੀ ਡਾਹਤੀ ਦੇ ਨਾਲ ਪਾਣੀ ਦਾ ਗਲਾਸ ਰੱਖਤਾ ਕਿ ਬੇਟਾ ਖਾ ਤੇ ਉਹਦੀ ਕੁਰਸੀ ਦੇ ਨਾਲ 6 ਫੁੱਟ ਦੀ ਇੱਕ ਸੋਟੀ ਰੱਖਤੀ ਮੁੰਡੇ ਨੇ ਥਾਲੀ ਚ ਦੇਖਿਆ ਵੀ ਆਹ ਤਾਂ ਸ਼ਾਹੀ ਪਨੀਰ ਹੈ ਆਹ ਲੈਗ ਪੀਸ ਪਿਆ ਆਹ ਚੌਲ ਪਏ ਨੇ ਆਹ ਦਹੀਂ ਪਿਆ ਬੂੰਦੀ ਪਈ ਹੈ ਆਹ ਖੀਰ ਪਈ ਹੈ ਤੇ ਜਦੋਂ ਸਾਈਡ ਤੇ ਝਾਕਿਆ ਵੀ ਆਹ ਸੋਟੀ ਸੋਟੀ ਦਾ ਕੀ ਲਿੰਕ ਹੈ ਵੀ ਇਹ ਖਾਣੇ ਨਾਲ ਮੁੰਡਾ ਸੋਚੀ ਪੈ ਗਿਆ ਤੇ ਉਹ ਚੁੱਪ ਕਰਕੇ ਸੋਚੀ ਜਾ ਰਿਹਾ ਵੀ ਸੋਟੀ ਕਿਉਂ ਰੱਖੀ ਹੈ ਇੰਨੇ ਨੂੰ ਉਹਦਾ ਨਾਨਾ ਤਾਇਆ ਫੂਫਾ ਜਿਹੜਾ ਵੀ ਬਜ਼ੁਰਗ ਹੈ ਉਹ ਆ ਗਿਆ ਉਹ ਕਹਿੰਦਾ ਬੇਟਾ ਖਾਣਾ ਸ਼ੁਰੂ ਨਹੀਂ ਕੀਤਾ ਗਰਮ ਹੈ ਠੰਡਾ ਹੋਜੂਗਾ ਉਹ ਕਹਿੰਦਾ ਜੀ ਮੈਂ ਤਾਂ ਇੱਕ ਚੱਕਰ ਚ ਪੈ ਗਿਆ ਉਹ ਕਹਿੰਦਾ ਕੀ ਕਹਿੰਦਾ ਬਾਕੀ ਤਾਂ ਸਾਰੀ ਗੱਲ ਠੀਕ ਹੈ ਆਹ ਸੋਟੀ ਮੇਰੇ ਪਿੱਛੇ ਕਿਉਂ ਰੱਖੀ ਹੈ ਕਹਿੰਦੇ ਇਹ ਤਾਂ ਨਹੀਂ ਵੀ ਜੇ ਮੈਂ ਜੂੜ ਛੱਡਤੀ ਤੁਸੀਂ ਸੋਟੀ ਨਾਲ ਕੁੱਟੋਗੇ ਮੈਨੂੰ ਉਹ ਕਹਿੰਦੇ ਨਾ 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 ਬੇਟਾ ਇਹ ਗੱਲ ਨਹੀਂ ਤੈਨੂੰ ਕਿਉਂ ਕੁੱਟਣਾ ਸਾਡਾ ਤਾਂ ਪ੍ਰਾਹੁਣਾ ਉਹ ਕਹਿੰਦਾ ਫਿਰ ਸੋਟੀ ਕਿਉਂ ਰੱਖੀ ਹੈ ਉਹ ਕਹਿੰਦਾ ਜੀ ਸੋਟੀ ਦਾ ਸਾਡੇ ਰਿਵਾਜ਼ ਹੈ ਸਾਡੇ ਬਾਬਾ ਜੀ ਸਾਡੇ ਦਾਦਾ ਜੀ ਕਿੰਨੇ ਸਾਲਾਂ ਤੋਂ ਸੋਟੀ ਰੱਖਦੇ ਨੇ ਜਦੋਂ ਕਿਸੇ ਮਹਿਮਾਨ ਨੂੰ ਦਿਓ ਨਾ ਉਹਦੇ ਪਿੱਛੇ ਸੋਟੀ ਰੱਖ ਦਿੰਦੇ ਨੇ ਮੁੰਡਾ ਕਹਿੰਦਾ ਮੈਂ ਨਹੀਂ ਮੰਨਦਾ ਪਹਿਲਾਂ ਕਾਰਨ ਤਾਂ ਦੱਸੋ ਸੋਟੀ ਰੱਖਦੇ ਕਿਉਂ ਉਹ ਕਹਿੰਦੇ ਭਾਈ ਸਾਨੂੰ ਤਾਂ ਨਹੀਂ ਪਤਾ ਆਪਾਂ ਐਂ ਕਰਦੇ ਹਾਂ ਨਾਲ ਦੇ ਮਹੱਲੇ ਚੱਲਦੇ ਹਾਂ ਉੱਥੇ ਇੱਕ ਬਜ਼ੁਰਗ ਆ ਉਹਨੂੰ ਪੁੱਛ ਲੈਂਦੇ ਹਾਂ ਉਹ ਇਕੱਠੇ ਹੋ ਕਹਿੰਦਾ ਰੋਟੀ ਬਾਅਦ ਚ ਹੀ ਖਾਵਾਂਗੇ ਉਸ ਬਜ਼ੁਰਗ ਕੋਲੇ ਚਲੇ ਗਏ ਕਹਿੰਦੇ ਬਜ਼ੁਰਗੋ ਤੁਸੀਂ ਦੱਸੋ ਆ ਮੁੰਡਾ ਬਾਹਰੋਂ ਆਇਆ ਇਹ ਸਵਾਲ ਪੁੱਛਦਾ ਵੀ ਜੋ ਰੋਟੀ ਪ੍ਰਾਹੁਣਾ ਖਾਂਦਾ ਤੇ ਪਿੱਛੇ 6 ਫੁੱਟ ਦੀ ਸੋਟੀ ਕਿਉਂ ਰੱਖਦੇ ਹੋ ਉਹਨੇ ਮਾਰਿਆ ਮੱਥੇ ਤੇ ਅੱਟ ਕਹਿੰਦਾ ਮੂਰਖ ਨੇ 6 ਫੁੱਟ ਦੀ ਥੋੜਾ ਹੁੰਦੀ ਹੈ ਕਹਿੰਦਾ ਸਾਡੇ ਟਾਈਮ ਤੇ ਤਾਂ 2 ਫੁੱਟ ਦੀ ਹੁੰਦੀ ਸੀ ਉਹ ਮੁੰਡਾ ਕਹਿੰਦਾ ਚਲੋ ਬਜ਼ੁਰਗੋ 2 ਫੁੱਟ ਦੀ ਹੁੰਦੀ ਸੀ 2 ਫੁੱਟ ਦੀ ਵੀ ਕਿਉਂ ਰੱਖਦੇ ਹੋ ਕਹਿੰਦਾ ਮੈਨੂੰ ਨਹੀਂ ਪਤਾ ਇਹ ਸਾਡੇ ਟਾਈਮ ਤੇ 2 ਫੁੱਟ ਦੀ ਹੁੰਦੀ ਸੀ ਇਹਨੂੰ ਕਹਿੰਦੇ ਮੈਂ ਬਲਾਈਂਡ ਫੇਟ ਤੇ ਲਿਆਉਣਾ ਉਹ ਕਹਿੰਦਾ ਨਹੀਂ ਫਿਰ ਕਹਿੰਦੇ ਨਾਲ ਦੇ ਪਿੰਡ ਚ ਕੋਈ 100 ਸਾਲ ਦਾ ਬਜ਼ੁਰਗ ਰਹਿੰਦਾ ਉਹਦੇ ਕੋਲੇ ਚੱਲਦੇ ਆ ਉਹ ਪਿੰਡ ਚ ਗਏ 100 ਸਾਲ ਦੇ ਬਜ਼ੁਰਗ ਕੋਲੇ ਉਹਨੂੰ ਦੱਸਿਆ ਵੀ ਸਾਡਾ ਮੁੰਡਾ ਕੈਨੇਡਾ ਤੋਂ ਆਇਆ ਇਹਦੇ ਪਿੱਛੇ ਸੋਟੀ ਜਿਵੇਂ ਰਿਵਾਜ਼ ਆ ਰੱਖੀ ਹੈ ਇਹਨੂੰ ਸ਼ੱਕ ਆ ਵੀ ਕੁੱਟਾਂਗੇ ਸੀਗਾ ਨਹੀਂ ਕੁੱਟਦੇ ਨਹੀਂ ਉਹ ਕਹਿੰਦਾ ਮੈਨੂੰ ਦੱਸੋ ਵੀ ਸੋਟੀ ਕਿਉਂ ਰੱਖਦੇ ਹੋ ਕਹਿੰਦਾ ਅਸੀਂ ਨਾਲ ਦੇ ਮਹੱਲੇ ਚ ਗਏ ਸੀ ਉੱਥੇ ਹੋਰ ਬਜ਼ੁਰਗ ਸੀ ਉਹ ਕਹਿੰਦਾ 6 ਫੁੱਟ ਦੀ ਨਹੀਂ ਹੁੰਦੀ 2 ਫੁੱਟ ਦੀ ਹੁੰਦੀ ਹੈ ਹੁਣ ਮੁੰਡਾ ਜਿੱਦ ਪੈ ਗਿਆ ਵੀ ਇਹ ਦੱਸੋ 2 ਫੁੱਟ ਦੀ ਕਿਉਂ ਹੁੰਦੀ ਹੈ ਫਿਰ ਉਹ 100 ਸਾਲ ਦੇ ਬਜ਼ੁਰਗ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਸਾਰੇ ਹੀ ਮੂਰਖ ਨੇ ਕਹਿੰਦਾ ਸਾਡੇ ਟਾਈਮ ਤੇ ਤਾਂ 3 ਫੁੱਟ ਦੀ 3 ਇੰਚ ਦੀ ਇੱਕ ਪਤਲੀ ਦੀ ਤਿੱਲੀ ਬਣਾ ਕੇ ਰੱਖਦੇ ਸੀ ਦੋਨਾਂ ਪਾਸੇ ਤਿੱਕੀ ਕਰਕੇ ਵੀ ਜਦੋਂ ਅਸੀਂ ਸਾਗ ਖਾਂਦੇ ਹਾਂ ਮੀਟ ਖਾਂਦੇ ਹਾਂ ਜਾਂ ਹੋਰ ਖਾਂਦੇ ਹਾਂ ਕਿਤੇ ਦੰਦਾਂ ਚ ਫਸ ਜਾਂਦਾ ਉਹ ਦੰਦਾਂ ਚੋਂ ਕੱਢਣ ਲਈ ਉਹ ਟੁੱਥ ਫਿੱਕ ਦਾ ਕੰਮ ਕਰਦਾ ਸੋ ਟੁੱਥ ਫਿੱਕ ਸੀਗੀ ਤੇ ਬਲਾਈਂਡ ਫੇਥ ਨਾਲ 6 ਫੁੱਟ ਦੀ ਸੋਟੀ ਬਣ ਗਈ ਸੋ ਇਹੀ ਹੈ ਕਿ ਅਸੀਂ ਬਲਾਈਂਡ ਫੇਥ ਕਰਦੇ ਹਾਂ ਪਰ ਨਾਲ ਬਲਾਈਂਡ ਫੇਥ ਦੇ ਬਾਰੇ ਮੈਂ ਵੀ ਦੱਸ ਦਿੰਦਾ ਕਿ ਕੁਛ ਗੱਲਾਂ ਤੇ ਬਲਾਈਂਡ ਫੇਥ ਕਰਨਾ ਵੀ ਨਹੀਂ ਚਾਹੀਦਾ ਜਿਵੇਂ ਮੁੰਡੇ ਨੇ ਨਹੀਂ ਕੀਤਾ ਉਹਨੂੰ ਪਤਾ ਲੱਗ ਗਿਆ ਕਿਤੇ ਭਾਈ ਸਾਹਿਬ ਖਾ ਲਾਂਦੇ ਤੇ ਮੁੰਡੇ ਨੂੰ ਖੜਕਾ ਆਉਂਦੇ ਵੀ ਉਹਨੂੰ ਲੱਗਦੇ ਚੌਲ ਸਵਾਦ ਨਹੀਂ ਕੜੀ ਸਵਾਦ ਨਹੀਂ ਮੁੰਡੇ ਨੂੰ ਖੜਕਾ ਆਉਂਦੇ ਸੋ ਉਹਨੇ ਆਪਣਾ ਬਲਾਈਂਡ ਫੇਥ ਕਲੀਅਰ ਕੀਤਾ ਸੋ ਅੱਜ ਵੀ ਸਾਨੂੰ ਬਾਬਿਆਂ ਦੇ ਉੱਤੇ ਜਿਹੜੇ ਸੰਤ ਮਹਾਤਮਾ ਨੇ ਚਾਹੇ ਪੰਡਿਤ ਜੀ ਨੇ ਭਾਈ ਜੀ ਨੇ ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ ਕਦੇ ਵੀ ਅੱਖਾਂ ਮੀਚ ਕੇ ਯਕੀਨ ਨਾ ਕਰਿਓ ਉਹ ਜੋ ਕੁਛ ਸਟੇਜ ਤੇ ਬਹਿ ਕੇ ਵਧੀਆ ਤੁਕਾਂ ਦਿੰਦੇ ਨੇ ਗੁਰਬਾਣੀ ਚੋਂ ਗੀਤਾ ਚੋਂ ਬਾਈਬਲ ਚੋਂ ਮਾਝੇ ਚੋਂ ਉੱਚੀ ਉੱਚੀ ਹੋ ਕੇ ਦਿੰਦੇ ਨੇ ਉਦੋਂ ਵਧੀਆ ਲੱਗਦੇ ਨੇ ਕਿ ਰੱਬੀ ਰੂਪ ਨੇ ਪਰ ਅੱਜ ਜਿਹੜਾ ਯੁੱਗ ਹੈ ਨਾ ਮੈਂ ਮੇਰੇ ਹਿਸਾਬ ਦੇ ਨਾਲ ਉਹ ਕਲਯੁੱਗ ਨਹੀਂ ਹੈ ਕਲਯੁੱਗ ਚ ਤਾਂ ਫੇਰ ਵੀ ਨਿਸ਼ਾਨੀਆਂ ਆਉਂਦੀਆਂ ਸੀ ਵੀ ਆਹ ਚੰਗਾ ਇਹ ਮਾੜਾ ਇਹ ਕਰੈਕਟਰ ਦਾ ਕਿਸ ਤਰ੍ਹਾਂ ਦਾ ਉਹ ਕਿਸ ਤਰ੍ਹਾਂ ਦਾ ਇਹ ਲੁੱਚਾ ਲਫੰਗਾ ਕਿਵੇਂ ਕਿਵੇਂ ਨਹੀਂ ਪਰ ਜਿਹੜਾ ਅੱਜ ਛਲ ਯੁੱਗ ਹੈ ਨਾ ਛਲ ਯੁੱਗ ਦੇ ਵਿੱਚ ਬੰਦੇ ਦੀ ਪਹਿਚਾਣ ਕਰਨੀ ਬੜੀ ਮੁੱਕੀ ਔਖੀ ਹੈ ਜਿਵੇਂ ਪਰਫਿਊਮ ਦੇਖ ਲਈਏ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਸਾਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਨਕਲੀ ਸਾਨੂੰ ਅਸਲੀ ਲੱਗਦਾ ਸੋ ਇਸੇ ਤਰ੍ਹਾਂ ਹੀ ਇਸ ਯੁੱਗ ਦੇ ਵਿੱਚ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਚਾਹੇ ਉਹ ਕੋਈ ਪੋਲੀਟੀਸ਼ੀਅਨ ਹੈ ਚਾਹੇ ਕੋਈ ਸਾਡਾ ਬਜ਼ੁਰਗ ਰਿਸ਼ਤੇਦਾਰ ਹੈ ਚਾਹੇ ਕੋਈ ਪ੍ਰੋਫੈਸਰ ਹੈ ਡਾਕਟਰ ਹੈ ਪੰਡਿਤ ਹੈ ਭਾਈ ਜੀ ਹੈ ਇਹਨਾਂ ਤੇ ਤੁਸੀਂ ਅੱਖਾਂ ਖੋਲ ਕੇ ਆਪਣੇ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਗੱਲਬਾਤ ਕਰਨੀ ਹੈ ਕਿਉਂਕਿ ਜੋ ਕੁਛ ਇਹ ਉੱਪਰੋਂ ਨੇ ਨਾ ਜਦੋਂ ਉਹ ਇਕੱਲੇ ਹੁੰਦੇ ਨੇ ਤੇ ਹੋਰ ਹੁੰਦੇ ਨੇ। ਬਾਬਾ ਰਾਮ ਰਹੀਮ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ, ਉਹ ਕੁੜੀ ਪੜ੍ਹੀ ਲਿਖੀ ਸੀ, ਮਾਸਟਰਸ ਕੀਤੀ ਵੀ ਸੀ, ਜਦੋਂ ਉਹਨੂੰ ਆਪਣੀ ਗੁਫਾ ਚ ਬੁਲਾ ਲਿਆ ਵੀ ਤੁਹਾਨੂੰ ਬਾਬਾ ਜੀ ਬੁਲਾ ਰਹੇ ਨੇ, ਬੜੀ ਖੁਸ਼ ਹੋਈ ਵੀ ਮੇਰੇ ਤੱਕ ਪੜਦੇ ਖੁੱਲ ਜਾਣਗੇ, ਪਰ ਪੜ੍ਹੀ ਲਿਖੀ ਸੀ, ਉਹਨੇ ਆਪਣੇ ਦਿਮਾਗ ਦੀਆਂ ਖਿੜਕੀਆਂ ਖੁੱਲੀਆਂ ਰੱਖੀਆਂ ਸੀ। ਜਦੋਂ ਬਾਬਾ ਜੀ ਦੇ ਕਮਰੇ ਚ ਗਈ ਤਾਂ ਦੇਖਿਆ ਉਹ ਰਿਵਾਲਵਰ ਰੱਖੀ ਹੋਇਆ ਤੇ ਬਲਿਊ ਮੂਵੀ ਦੇਖ ਰਹੇ ਨੇ। ਉਹ ਦੇਖ ਕੇ ਹੈਰਾਨ ਹੋ ਗਈ ਵੀ ਆ ਬਾਬਾ ਜੀ ਬਲਿਊ ਮੂਵੀ ਦੇਖ ਰਹੇ ਨੇ। ਬਾਬਾ ਜੀ ਨੇ ਉਹਦੀ ਰਿਵਾਲਵਰ ਕੱਢ ਲਈ, ਕਹਿੰਦੇ ਤੈਨੂੰ ਨੀ ਪਤਾ ਵੀ ਕ੍ਰਿਸ਼ਨ ਜੀ ਰਾਸਲੀਲਾ ਰਚਾਉਂਦੇ ਸੀ, ਕਿੰਨੀਆਂ ਗੋਪੀਆਂ ਸੀ, ਮੈਂ ਵੀ ਰਾਸਲੀਲਾ ਰਚਾਉਣਾ, ਤੂੰ ਮੇਰੇ ਨਾਲ ਜੋ ਕੁਛ ਕੰਮ ਕਰੇਗੀ ਤੈਨੂੰ ਸੱਚਖੰਡ ਲੈ ਕੇ ਜਾਣਾ, ਇਹੀ ਮੌਜ ਹੈ। ਉਹਨੇ ਫਿਰ ਵਾਜਪਾਈ ਨੂੰ ਸ਼ਿਕਾਇਤ ਕੀਤੀ, ਸੁਪਰੀਮ ਕੋਰਟ ਚ ਘੁੰਮਦੀ ਘੁੰਮਾਉਂਦੀ, ਉਹ ਪੱਤਰਕਾਰ ਵੀ ਮਰ ਗਿਆ, ਅੱਜ ਜੇਲ੍ਹ ਚ ਆ ਉਹ ਬੰਦਾ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਛਲ ਜੂਗਾ ਨਾ, ਮੂੰਹੋਂ ਖੰਡ ਮਿੱਠੇ, ਮੂੰਹੋਂ ਖੰਡ ਜ਼ਮੀਰੋਂ ਨੰਗ, ਜ਼ਮੀਰ ਉਹਨਾਂ ਦੀ ਮਰ ਗਈ ਹੁੰਦੀ ਹੈ, ਜਮਾਨੇ ਦੀ ਚਾਲ ਨਿਰਾਲੀ ਹੈ। ਅੱਜ ਦੇ ਛਲ ਯੁੱਗ ਦੇ ਵਿੱਚ ਮੂੰਹੋਂ ਖੰਡ ਜ਼ਮੀਰੋਂ ਨੰਗ ਜਮਾਨੇ ਦੀ ਚਾਲ ਨਿਰਾਲੀ ਹੈ। ਕਦੇ ਵੀ ਯਕੀਨ ਨਾ ਕਰੋ, ਕਿਉਂਕਿ ਜਦੋਂ ਅਸੀਂ ਬਲਾਈਂਡ ਫੇਥ ਕਰ ਦਿੰਦੇ, ਇੱਕ ਵਾਰੀ ਤੁਸੀਂ ਸਰੈਂਡਰ ਕਰ ਦੇਣਾ, ਫਿਰ ਤੁਹਾਡੀ ਸਾਰੀ ਜ਼ਿੰਦਗੀ ਵਿਗਾੜੀ ਜਾਂਦੀ ਹੈ। ਬਾਬੇ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਜ਼ਰੂਰ ਮੈਨੂੰ ਜਿਹੜੇ ਬਾਬਾ ਜੀ ਨੇ ਨਾ ਇਹਨਾਂ ਨੂੰ ਹੀ ਦਾਨ ਕਰੋ, ਹੋਰਾਂ ਨੂੰ ਦੇਣਾ ਠੀਕ ਨਹੀਂ। ਇਹ ਦਾਨ ਇਕੱਠੇ ਕਰ 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 ਕਰਕੇ ਆਪਣੇ ਤਜੋਰੀਆਂ ਭਰੀ ਜਾਂਦੇ ਨੇ, ਬੱਚਿਆਂ ਨੂੰ ਬਾਹਰ ਭੇਜ ਦਿੰਦੇ ਨੇ, ਉੱਥੇ ਆਪ ਐਸ਼ ਕਰਦੇ ਨੇ, ਬਾਹਰੋਂ ਪ੍ਰਚਾਰ ਕਰਦੇ ਨੇ ਹੱਕ ਹਲਾਲ ਦੀ ਕਮਾਈ ਦਾ, ਆਪ ਵੱਡੇ ਜਹਾਜ਼ਾਂ ਚੜ੍ਹਦੇ ਨੇ, ਵੱਡੀਆਂ ਵੱਡੀਆਂ ਕਾਰਾਂ ਰੱਖਦੇ ਨੇ, ਗਰੀਬ ਬੰਦੇ ਦੀ ਕੋਈ ਪੁੱਛ ਪੜਤਾਲ ਨਹੀਂ। ਮੋਦੀ ਨਾਲ, ਸ਼ਾਹ ਨਾਲ, ਅਮਰਿੰਦਰ ਖਾਨ ਨਾਲ, ਰਾਹੁਲ ਨਾਲ ਦੋਸਤੀਆਂ ਨੇ, ਹਾਂਜੀ। ਜੇ ਕੋਈ ਗੁੰਡਾ ਬਦਮਾਸ਼ ਹੈ, ਅੱਤਵਾਦੀ, ਉਹਦੇ ਘਰੇ ਜਾ ਕੇ ਹਾਜ਼ਰੀ ਭਰਦੇ ਨੇ, ਪਰ ਮਾੜੇ ਬੰਦੇ ਨੂੰ ਨੇੜੇ ਨਹੀਂ ਆਉਣ ਦਿੰਦੇ। ਕਹਿੰਦੇ ਨੇ ਇੱਕ ਪਾਸੇ ਕਹਿੰਦੇ ਨੇ ਵੀ ਤੁਹਾਡੇ ਰੱਬ ਅੰਦਰ ਵੱਸਦਾ, ਜੇ ਅੰਦਰ ਵੱਸਦਾ ਤਾਂ ਤੁਸੀਂ ਆਪ ਐਗਜ਼ਾਮਪਲ ਸੈੱਟ ਕਰੋ, ਤੁਸੀਂ ਤਾਂ ਬਾਹਰ ਕੋਈ ਧੱਕੇ ਖਾਂਦੇ ਫਿਰਦੇ ਹੋ, ਇਹ ਛਲ ਯੁੱਗ ਹੈ। ਹੁਣ ਗੱਲ ਕਰੀਏ ਫੇਥ ਦੀ। ਫੇਥ ਜਿਹੜਾ ਹੈਗਾ ਪੰਜਾਬੀ ਚ ਇਹਨੂੰ ਭਰੋਸਾ ਕਹਿ ਸਕਦੇ ਹਾਂ, ਯਕੀਨ ਕਹਿ ਸਕਦੇ ਹਾਂ, ਵਿਸ਼ਵਾਸ ਕਹਿ ਸਕਦੇ ਹਾਂ, ਟਰੱਸਟ ਕਹਿ ਸਕਦੇ ਹਾਂ, ਕੌਨਫੀਡੈਂਸ ਕਹਿ ਸਕਦੇ ਹਾਂ। ਕਿਸ ਤਰ੍ਹਾਂ? ਆਪਾਂ ਆਪਣੇ ਬੱਚੇ ਨੂੰ, ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ, ਉਹਨੂੰ ਇੱਥੋਂ ਚੱਕ ਕੇ ਐਂ ਉਡਾਉਂਦੇ ਹਾਂ ਤੇ ਬੱਚਾ ਹੱਸ ਪੈਂਦਾ। ਕਿਉਂ? ਵੈਨ ਯੂ ਥਰੋ ਬੇਬੀਜ਼ ਇਨ ਦਾ ਏਅਰ, ਕਿਉਂ ਬੱਚੇ ਹੱਸ ਦੇ ਲਾਫ, ਬਿਕੋਜ਼ ਦੇ ਨੋਜ਼ ਦੇ ਵਿਲ ਕੈਚ ਐਟ ਦੈਮ। ਕਿਉਂਕਿ ਜਦੋਂ ਬੱਚਾ ਉੱਪਰ ਉਠਾਉਂਦੇ ਨਾ, ਉਹ ਹੱਸਦਾ, ਕਿਉਂਕਿ ਉਹਨੂੰ ਪਤਾ ਕਿ ਮੇਰੇ ਜਿਹੜੇ ਥੱਲੇ ਮਾਂ ਬਾਪ ਭੈਣ ਭਰਾ ਖੜਾ, ਉਹਨੇ ਮੈਨੂੰ ਬੁੱਝ ਲੈਣਾ। ਇਹ ਵਿਸ਼ਵਾਸ ਦੀ ਗੱਲ ਹੈ। ਫੇਥ ਇਜ਼ ਡਿਫਾਈਨਡ ਐਜ ਏ ਬਿਲੀਫ ਆਫ ਸਟਰੋਂਗ ਕਨਵਿਕਸ਼ਨ ਔਰ ਫਰਮ ਕੌਨਫੀਡੈਂਸ। ਰੂਹਾਨੀ ਤੌਰ ਤੇ ਦੇਖੋ, ਫੇਥ ਹੈ ਨਾ, ਜੇ ਰੂਹਾਨੀ ਤੌਰ ਤੇ ਫੇਥ ਇਜ਼ ਏ ਕੌਨਫੀਡੈਂਸ ਦੈਟ ਇਜ਼ ਆਲ ਇਨ ਆਲ ਸਰਕਮਸਟਾਂਸਿਸ ਗੋਡ ਇਜ਼ ਵਰਕਿੰਗ ਔਨ ਇਟ, ਔਰ ਵਟ ਐਵਰ ਇਟ ਹੈਪਨ ਇਨ ਦਿਸ ਵਰਲਡ, ਇਟ ਆਲ ਹੈਪਨਸ ਅਕੋਰਡਿੰਗ ਟੂ ਹਿਜ਼ ਵਿਲ, ਪਰਮਾਤਮਾ ਦੀ ਵਿਲ। ਜਿਹੜਾ ਕੌਨਫੀਡੈਂਸ ਹੁੰਦਾ ਉਹ ਤਿੰਨ ਪ੍ਰਕਾਰ ਦਾ ਹੁੰਦਾ, ਜਾਂ ਤਾਂ ਅਸੀਂ ਕਿਸੇ ਬੰਦੇ ਬਾਰੇ ਕਰਦੇ ਹਾਂ, ਜਾਂ ਕਿਸੇ ਚੀਜ਼ ਬਾਰੇ ਕਰਦੇ ਹਾਂ, ਤੇ ਜਾਂ ਰੂਹਾਨੀ ਚੀਜ਼ਾਂ ਬਾਰੇ ਗੱਲ ਕਰਦੇ ਹਾਂ। ਜੇ ਬੰਦੇ ਦੀ ਗੱਲ ਕਰੀਏ ਕਿ ਬੰਦੇ ਦੇ ਬਾਰੇ ਸਾਡਾ ਜਿਹੜਾ ਫੇਥ ਹੁੰਦਾ ਵੀ ਇਹ ਬੰਦਾ ਚੰਗਾ ਹੈ ਕਿ ਮੰਦਾ ਹੈ, ਇਮਾਨਦਾਰ ਹੈ ਕਿ ਬੇਈਮਾਨ ਹੈ, ਹੈਲਪਫੁਲ ਹੈ ਕਿ ਸੈਲਫਿਸ਼ ਹੈ, ਮਿਹਨਤੀ ਹੈ ਕਿ ਆਲਸੀ ਹੈ, ਹਾਈ ਮੋਰਲ ਕਰੈਕਟਰ ਦਾ ਜਾਂ ਕਰੈਕਟਰਲੈਸ ਹੈ, ਨੇਕ ਕਮਾਈ ਕਰਨ ਵਾਲਾ ਜਾਂ ਠੱਗ ਹੈ, ਇਹਦਾ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਜਦੋਂ ਤੁਹਾਡਾ ਵਾਹ ਪੈ ਜਾਂਦਾ ਤੇ ਤੁਸੀਂ ਉਹਦੇ ਬਾਰੇ ਵਿਚਾਰ ਬਣਾ ਲੈਂਦੇ ਹੋ। ਇਸੇ ਤਰ੍ਹਾਂ ਕਿਸੇ ਚੀਜ਼ ਦੇ ਬਾਰੇ, ਚੀਜ਼ ਦੇ ਬਾਰੇ ਵੀ ਉਹ ਮਿੱਠੀ ਹੈ, ਕੌੜੀ ਹੈ, ਸਵਾਦਲੀ ਹੈ, ਬੇਸਵਾਦੀ ਹੈ, ਖੱਟੀ ਹੈ, ਨਮਕੀਨ ਹੈ। ਦੇਖੋ, ਆਪਾਂ ਹਰੀ ਮਿਰਚ ਹੁੰਦੀ ਹੈ, ਹਰੀ ਮਿਰਚ ਉਹ ਪਤਲੀ ਜੀ ਸਾਡੇ ਕੈਨੇਡਾ ਚ ਹੁੰਦੀ ਹੈ, ਉਹਦੀ ਜੇ ਕਿਤੇ ਗਲਤੀ ਦੇ ਨਾਲ ਦੰਦੀ ਵੱਢ ਲਈਏ ਨਾ, ਤਾਂ ਅੱਖਾਂ ਚੋਂ ਪਾਣੀ ਆ ਜਾਂਦਾ, ਨੱਕ ਚੋਂ ਵੀ ਪਾਣੀ ਆ ਜਾਂਦਾ, ਸਿਰ ਤੇ ਪਸੀਨਾ ਆ ਜਾਂਦਾ। ਸੋ ਉਸ ਤੋਂ ਬਾਅਦ ਸਾਨੂੰ ਯਕੀਨ ਹੁੰਦਾ ਜਿਹੜੀ ਆ ਪਤਲੀ ਜੀ ਹੈ ਨਾ, ਇਹ ਬੜੀ ਕੌੜੀ ਹੈ, ਉਹ ਜਿਹੜੀ ਪਤਲੀ ਜੀ ਕੌੜੀ ਮਿਰਚ ਹੈ ਨਾ, ਉਹ ਗਿਨੀਜ਼ ਦੇ ਬੁੱਕ ਦੇ ਵਿੱਚ ਵੀ ਆ, ਤੁਸੀਂ ਚੈੱਕ ਕਰ ਲਿਓ ਗੂਗਲ ਜਾ ਕੇ, ਉਹਦਾ ਨਾਮ ਹੈਗਾ ਕੈਰੋਲੀਨਾ ਰਿਪਰ, CARLINARPER। ਇਹ ਬੜੀ ਪਤਲੀ ਜੀ ਹੁੰਦੀ ਹੈ ਤੇ ਵੱਟ ਕੱਢ ਦਿੰਦੀ ਹੈ, ਕਈ ਖਾਂਦੇ ਨੇ, ਮੈਂ ਤਾਂ ਦੇਖ ਕੇ ਡਰ ਜਾਣਾ ਉਹਦੇ ਕੋਲੋਂ। ਸੋ ਇਹ ਉਹ ਚੀਜ਼ ਤੇ ਯਕੀਨ ਹੈ, ਲੱਡੂ ਪਾ ਲਓ ਮੁੱਝ ਮਿੱਠਾ, ਫਿਰ ਸਾਨੂੰ ਲੱਡੂ ਤੇ ਜਦੋਂ ਵੀ ਲੱਡੂ ਆਉਂਦੇ ਸਾਨੂੰ ਯਕੀਨ ਹੁੰਦਾ ਵੀ ਮਿੱਠਾ, ਉਹ ਮਿਰਚ ਹੁੰਦੀ ਸਾਨੂੰ ਲੱਗਦਾ ਕੌੜੀ ਹੈ। ਇਸੇ ਤਰ੍ਹਾਂ ਹੀ ਰੂਹਾਨੀ ਤਾਕਤ ਦੇ ਬਾਰੇ ਸਾਨੂੰ ਯਕੀਨ ਹੋ ਜਾਂਦਾ ਕਿ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲੀ ਕੋਈ ਸ਼ਕਤੀ ਹੈ। ਭਰੋਸਾ ਸੀਗਾ ਭਿਲਨੀ ਨੂੰ, ਆਪਾਂ ਹੁਣ ਕੱਲ ਨੂੰ ਰਾਮ ਚੰਦਰ ਜੀ ਦਾ ਉੱਥੇ ਅਯੋਧਿਆ ਚ ਮਨਾ ਰਹੇ ਨੇ, ਉੱਥੇ ਭਿਲਨੀ ਦਾ ਰੋਲ ਵੀ ਆਉਂਦਾ ਕਿ ਭਿਲਨੀ ਨੂੰ ਯਕੀਨ ਸੀਗਾ ਵੀ ਰਾਮ ਚੰਦਰ ਜੀ ਮੇਰੇ ਘਰ ਮੇਰੀ ਕੁਟੀਆ ਚ ਆਉਣਗੇ, ਇਸ ਕਰਕੇ ਜੁੱਠੇ ਬੇਰ ਖਾਣਗੇ, ਉਹਦੇ ਭਰੋਸੇ ਉਹਦਾ ਭਰੋਸਾ ਹੀ ਸੀ, ਜਿਸ ਕਰਕੇ ਰਾਮ ਚੰਦਰ ਜੀ, ਲਕਸ਼ਮਣ ਔਰ ਸੀਤਾ ਮਾਤਾ ਉਹਨਾਂ ਦੇ ਕੁਟੀਆ ਦੇ ਵਿੱਚ ਗਏ। ਭਰੋਸਾ ਸੀ ਮੀਰਾ ਬਾਈ ਨੂੰ, ਜਦੋਂ ਉਹਦੇ ਸਸੁਰ ਨੇ ਦੇਵਰ ਨੇ ਕਿਹਾ ਵੀ ਤੂੰ ਕ੍ਰਿਸ਼ਨ 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 ਹਰ ਵਕਤ ਕਰਦੀ ਰਹਿਣੀ ਹੈ, ਉਹ ਹੈ ਤਾਂ ਜੈਸ ਜੀ ਕਹਿੰਦੀ ਇਹ ਕ੍ਰਿਸ਼ਨ ਨੇ ਤੈਨੂੰ ਭੇਜਿਆ ਜੈ ਅੰਮ੍ਰਿਤ ਦਾ ਪਿਆਲਾ ਪੀ ਲੈ। ਉਹਨਾਂ ਨੂੰ ਪਤਾ ਸੀ ਅੰਮ੍ਰਿਤ ਇਹ ਪਊ ਹੈ ਤਾਂ ਜ਼ਹਿਰ ਹੀ ਮਰ ਜੂਗੀ, ਪਰ ਉਹਨੂੰ ਯਕੀਨ ਸੀਗਾ ਵੀ ਅੰਮ੍ਰਿਤ ਕ੍ਰਿਸ਼ਨ ਦਾ ਨਾਂ ਲਿਆ ਮੈਂ ਪੀਊਂਗੀ, ਉਹ ਪੀਗੀ ਚੁੱਪ ਕਰਕੇ ਕੱਖ ਨਹੀਂ ਅਸਰ ਹੋਇਆ। ਇਸ ਕਰਕੇ ਮੀਰਾ ਬਾਈ ਨੂੰ ਯਕੀਨ ਸੀ। ਅੱਜ ਦੇ ਜ਼ਮਾਨੇ ਚ ਨਰਿੰਦਰ ਮੋਦੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਸਟੇਸ਼ਨ ਦੇ ਉੱਤੇ ਕਹਿੰਦੇ ਚਾਏ ਲੈ ਲਓ ਚਾਏ, ਉਦੋਂ ਚਾਹ ਵੇਚਦਾ ਸੀ, ਉਹਨੂੰ ਯਕੀਨ ਸੀ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੂ। ਇਹ ਇੰਡੀਆ ਦਾ ਪ੍ਰਧਾਨ ਮੰਤਰੀ ਨਹੀਂ ਇਕੱਲਾ, ਦੁਨੀਆ ਵਿੱਚ ਵੀ ਇਹਦਾ ਡਾਂਕਾ ਵੱਜਦਾ, ਲੋਕ ਜੱਫੀਆਂ ਪਾਉਂਦੇ ਨੇ। ਭਗਵੰਤ ਮਾਨ ਨੂੰ ਪਤਾ ਸੀ ਸਾਡੇ ਟਾਈਮ ਤੇ ਇਹ ਜੋਕ ਕਰਦਾ ਹੁੰਦਾ ਸੀਗਾ, ਕਾਮੇਡੀ ਦੇ ਪ੍ਰੋਗਰਾਮ ਕਰਦਾ ਹੁੰਦਾ ਸੀ, ਦੋ ਸਿਪਾਹੀ ਤੋਂ ਡਰਦਾ ਸੀ। ਅੱਜ ਇਹਦੇ ਮਗਰ DGP ਵਰਗੇ ਸਲੂਟ ਮਾਰਦੇ ਨੂੰ ਯਕੀਨ ਭਰੋਸਾ ਸੀ ਨਾ। ਇਹਨੇ ਉਹ ਜਿਹੜਾ ਬਾਦਲ ਪਤਾ ਮਨਪ੍ਰੀਤ ਬਾਦਲ ਵਾਂਗੂ ਪਾਰਟੀਆਂ ਨਹੀਂ ਬਦਲੀਆਂ ਵੀ ਛੇਤੀ ਬਣ ਜਾਂਦੇ, ਭਰੋਸਾ ਰੱਖਿਆ ਕੇਜਰੀਵਾਲ ਨੂੰ, ਮਜਬੂਰ ਹੋ ਕੇ ਇਹਨੂੰ ਚੀਫ ਮਿਨਿਸਟਰ ਬਣਾਉਣਾ ਪਿਆ। ਭਰੋਸਾ ਸੀ ਰਾਈਟ ਬ੍ਰਦਰਸ ਨੂੰ, ਉਹਨਾਂ ਨੇ ਐਲਾਨ ਕੀਤਾ ਸੀ ਜਿਹੜੇ ਲੋਹੇ ਦੀ ਅਸੀਂ ਕੋਈ ਇਹੋ ਜਿਹੀ ਚੀਜ਼ ਬਣਾਵਾਂਗੇ ਜਿਹੜੀ ਹਵਾ ਚ ਉੱਡੂਗੀ। ਉਸ ਵੇਲੇ ਹੱਦ ਵੀ ਲੋਹੇ ਦੀ ਚੀਜ਼ ਵੀ ਹਵਾ ਚ ਉੱਡ ਸਕਦੀ ਹੈ, ਪਰ ਇਹਨਾਂ ਨੇ ਕਰਕੇ ਦਿਖਾਇਆ, ਇਹਨਾਂ ਨੂੰ ਵਿਸ਼ਵਾਸ ਸੀਗਾ। December 1903 ਦੇ ਵਿੱਚ ਜਹਾਜ਼ ਉਡਾਇਆ ਸੀ ਪਹਿਲੀ ਵਾਰ। ਭਰੋਸਾ ਸੀਗਾ ਅਮੈਰੀਕਾ ਨੂੰ ਆਪਣੇ ਵਿਗਿਆਨੀਆਂ ਦੇ ਵਿੱਚ। ਉਸ ਸਮੇਂ 1962 ਦੇ ਵਿੱਚ ਜਦੋਂ JF Kennedy ਅਮੈਰੀਕਾ ਦਾ ਰਾਸ਼ਟਰਪਤੀ ਸੀ, ਉਹਨੇ ਰਾਈਸ ਯੂਨੀਵਰਸਿਟੀ ਵਿੱਚ ਬੱਚਿਆਂ ਨੂੰ ਕਿਹਾ ਵੀ ਅਸੀਂ ਛੇਤੀ ਚੰਦ ਤੇ ਪਹੁੰਚਣ ਵਾਲੇ ਹਾਂ। ਸਾਰੇ ਲੋਕ ਹੱਸ ਪਏ ਵੀ ਚੰਦ ਤੇ ਕਿਵੇਂ ਪਹੁੰਚ ਜਾਓਗੇ ਤੁਸੀਂ, ਪਰ ਇਹਨੇ ਅੱਜ ਦੇਖ ਲਓ ਉਹ ਤਾਂ ਕੀ ਸਾਡਾ ਇੰਡੀਆ ਵੀ ਪਹੁੰਚ ਗਿਆ, ਚੌਥਾ ਕੰਟਰੀ ਹੈ। ਭਰੋਸਾ ਸੀ ਸੂਰਦਾਸ ਨੂੰ, ਸੂਰਦਾਸ ਬਚਪਨ ਤੋਂ ਅੰਨਾ ਸੀਗਾ, ਕੋਈ ਉਹਦੇ ਕੋਲ ਸੋਟੀ ਨਹੀਂ ਫਿਰਨੀ, ਜਿੱਧਰ ਵੀ ਜਾਂਦਾ ਸੀਗਾ ਉਸ ਤੇ ਤੁਰਿਆ ਜਾਂਦਾ ਸੀਗਾ। ਇੱਕ ਵਾਰ ਉਹਦੇ ਗੁਆਂਢੀ ਨੇ ਪੁੱਛਿਆ ਵੀ ਸੂਰਦਾਸ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਨ੍ਹਾਂ ਦੀਆਂ ਅੱਖਾਂ ਨੇ ਜਿਨ੍ਹਾਂ ਨੂੰ ਦਿਸਦਾ ਉਹ ਠੋਕਰ ਖਾ ਕੇ ਡਿੱਗਦੇ ਦੇਖੇ ਨੇ, ਤੁਸੀਂ ਤਾਂ ਜਮਾਂਦਰੂ ਅੰਨੇ ਹੋ, ਨਾ ਕੋਈ ਤੁਹਾਡੇ ਸੋਟੀ ਫੜੀ ਹੋਈ ਹੈ, ਫਿਰ ਵੀ ਤੁਸੀਂ ਮੈਂ ਕਦੇ ਤੁਹਾਨੂੰ ਡਿੱਗਦਾ ਨਹੀਂ ਦੇਖਿਆ, ਇਹਦਾ ਕਾਰਨ ਕੀ ਹੈ? ਕਿਤੇ ਇਹ ਤਾਂ ਨਹੀਂ ਤੁਹਾਡੀ ਨਿਗਾਹ ਹੋਵੇ ਤੁਸੀਂ ਉੱਪਰੋਂ ਕਰਦੇ ਹੋ? ਉਹ ਹੱਸ ਪਏ। ਸੂਰਦਾਸ ਜੀ ਕਹਿੰਦੇ ਭਾਈ ਸਾਹਿਬ ਗੱਲ ਇਹ ਹੈ ਵੀ ਜਿਹੜੇ ਸੰਜਾਖੇ ਨੇ ਜਿਨ੍ਹਾਂ ਨੂੰ ਦਿਸਦਾ ਨਾ ਉਹਨਾਂ ਦਾ ਵਿਸ਼ਵਾਸ ਆਪਣੀਆਂ ਅੱਖਾਂ ਤੇ ਹੈ, ਉਹ ਅੱਖਾਂ ਦੇ ਭਰੋਸੇ ਤੇ ਚੱਲਦੇ ਨੇ, ਇਸ ਕਰਕੇ ਠੋਕਰ ਖਾ ਕੇ ਡਿੱਗ ਪੈਂਦੇ ਨੇ ਕਦੇ ਨਾ ਕਦੇ। ਮੈਨੂੰ ਯਕੀਨ ਆਪਣੇ ਸ਼ਾਮ ਦੇ ਉੱਤੇ, ਪਰਮਾਤਮਾ ਦੇ ਉੱਤੇ। ਮੈਂ ਆਪਣੇ ਪਰਮਾਤਮਾ ਨੂੰ ਸ਼ਾਮ ਨੂੰ ਕਹਿਣਾ ਕਿ ਮੈਂ ਅੰਨਾ ਹੁਣ ਤੈਨੂੰ ਪੈਦਾ ਕੀਤਾ ਤੇ ਤੂੰ ਮੇਰੀ ਬਾਂਹ ਫੜ ਕੇ ਚਲਾਈ। ਮੈਨੂੰ ਪੱਕਾ ਯਕੀਨ ਹੈ ਕਿ ਜਿੱਥੇ ਵੀ ਮੈਂ ਜਾਂਦਾ ਸ਼ਾਮ ਮੇਰੇ ਨਾਲ ਹੁੰਦਾ, ਇਸ ਕਰਕੇ ਮੈਂ ਡਿੱਗਦਾ ਨਹੀਂ। ਸੋ ਕਹਿਣ ਦਾ ਭਾਵ ਕਿ ਅਚੀਵਰਸ ਆਰ ਬਲੀਵਰ, ਜਿਹੜਾ ਯਕੀਨ ਕਰਕੇ ਕੋਈ ਕੰਮ ਨੂੰ ਸ਼ੁਰੂ ਕਰਦੇ ਨੇ ਨਾ ਉਹ ਹਮੇਸ਼ਾ ਤਰੱਕੀ ਕਰਦੇ ਨੇ। ਫੁੱਟਬਾਲ ਖਾਲੀ ਹੁੰਦੀ ਹੈ ਤਾਂ ਹੀ ਉਹਦੇ ਅਸੀਂ ਕਿੱਕਾਂ ਮਾਰਦੇ ਹਾਂ ਨਾ, ਜੇ ਉਹਦੇ ਵਿੱਚ ਰੋੜੇ ਭਰੇ ਹੋਣ ਜਾਂ ਭਾਰੀ ਹੋਵੇ ਕਦੇ ਕਿੱਕ ਨਹੀਂ ਮਾਰਦੇ। ਇਸੇ ਤਰ੍ਹਾਂ ਹੀ ਜਦੋਂ ਸਾਡੀ ਪਰਮਾਤਮਾ ਦੇ ਨਾਲ ਲਿਵ ਲੱਗ ਜੂਗੀ, ਸੁਣੀਆਂ ਸੁਣਾਈਆਂ ਗੱਲਾਂ ਤੇ ਨਹੀਂ, ਜਦੋਂ ਤੁਸੀਂ ਅੰਦਰਲੀ ਲਾਈਟ ਦੇਖੋਗੇ, ਜਦੋਂ ਤੁਹਾਡਾ ਅੰਦਰੋਂ ਪਰਮਾਤਮਾ ਨਾਲ ਮਿਲਾਪ ਹੋਊਗਾ, ਫਿਰ ਤੁਸੀਂ ਕੁਛ ਹੋਰ ਦੇ ਹੋਰ ਹੀ ਬਣ ਜਾਓਗੇ। ਮਿਹਨਤ ਕਰਨ ਦੀ ਲੋੜ ਹੈ, ਕੱਲੀ ਮੂੰਹ ਜਵਾਨੀ ਗੱਲਾਂ ਨਾਲ ਨਹੀਂ। ਆਲੂ ਹੁੰਦੇ ਨੇ, ਆਲੂ ਦੀਆਂ ਫ੍ਰੈਂਚ ਫਰਾਈਜ਼ ਬਣਾਉਂਦੇ ਨੇ, ਜੋ ਆਲੂਆਂ ਨੂੰ ਬਰੀਕ ਬਰੀਕ ਪੀਸ ਕਰਕੇ ਘੀ ਦੇ ਵਿੱਚ ਤਲਦੇ ਨੇ। ਆਲੂ 2 ਰੁਪਏ ਕਿਲੋ ਹੁੰਦੇ ਨੇ, ਫ੍ਰੈਂਚ ਫਰਾਈ 100 ਰੁਪਏ ਕਿਲੋ ਹੁੰਦੀ ਹੈ। ਉਹਦੀ ਕੀਮਤ ਕਿਉਂ ਵੱਧ ਗਈ? ਕਿਉਂਕਿ ਉਹ ਤਪਸ਼ ਦੇ ਵਿੱਚੋਂ, ਅੱਗ ਦੇ ਵਿੱਚੋਂ, ਤੇਲ ਦੇ ਵਿੱਚੋਂ ਨਿਕਲੀ ਹੈ। ਮੱਕੀ ਦੇ ਦਾਣੇ ਤੇ ਪੌਪਕੋਰਨ ਦੇਖ ਲਓ, ਮੱਕੀ ਸਸਤੀ ਕਿੰਨੀ ਆ, ਪੌਪਕੋਰਨ ਕਿਉਂ? ਕਿਉਂਕਿ ਉਹਨੂੰ ਹੀਟ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਪਾਠ ਕਰਦੇ ਹਾਂ, ਚੌਂਕੜੀ ਮਾਰਦੇ ਹਾਂ, ਆਪਣਾ ਟੇਸਟ ਬਾਹਰੋਂ ਜਿਹੜਾ ਹੈਗਾ ਟੈਕਸ ਦੇਖਣ ਦੀ ਥਾਂ ਤੇ, TV ਦੇਖਣ ਦੀ ਥਾਂ ਤੇ, ਸੁੱਟੇ ਦੇਖਣ ਦੀ ਥਾਂ ਤੇ, ਸ਼ਰਾਬ ਦੇ ਪੈਕ ਦੇਖਣ ਦੀ ਥਾਂ ਤੇ, TV ਦੇਖਣ ਦੀ ਥਾਂ ਤੇ, ਅਖਬਾਰ ਪੜ੍ਹਨ ਦੀ ਥਾਂ ਤੇ, ਉਹ ਚੌਂਕੜੀ ਮਾਰਦੇ ਹਾਂ ਨਾ, ਉਹ ਜਦੋਂ ਅਸੀਂ ਮਿਹਨਤ ਕਰਦੇ ਹਾਂ ਫਿਰ ਅਸੀਂ ਇੱਕ ਦਿਨ ਕਾਮਯਾਬ ਆਲੂਆਂ ਤੇ ਮੱਕੀ ਵਾਂਗੂ ਹੋ ਜਾਵਾਂਗੇ। ਸਾਡੇ ਜਿਹੜੀ ਆਮ ਬੰਦੇ ਤੋਂ ਅਸੀਂ ਜਿਵੇਂ ਆਲੂਆਂ ਤੋਂ ਫ੍ਰੈਂਚ ਫਰਾਈਜ਼ ਬਣੀ ਸੀ, ਮੱਕੀ ਤੋਂ ਪੌਪਕੋਰਨ ਬਣੀ ਸੀ, ਅਸੀਂ ਆਮ ਬੰਦਿਆਂ ਤੋਂ ਖਾਸ ਬਣ ਜਾਵਾਂਗੇ। ਇਸੇ ਕਰਕੇ ਕਿਹਾ ਜਾਂਦਾ ਖੁਦ ਕੋ ਵਿਸ਼ਵਾਸ ਕੇ ਸਾਥ ਮਿਹਨਤ ਕੀ ਕੜਾਹੀ ਮੇ ਫਰਾਈ ਕਰੋ। ਏਕ ਵਾਰ ਹਾਰ ਜਾਓ ਤੋ ਦੂਸਰੀ ਵਾਰ ਟਰਾਈ ਕਰੋ, ਸਫਲਤਾ ਅਵਸ਼ ਤੁਹਾਰੇ ਕਦਮੋ ਕੋ ਚੂਮੇਗੀ, ਬਸ ਆਪਣਾ ਕੌਨਫੀਡੈਂਸ ਲੈਵਲ ਹਾਈ ਕਰੋ, ਯਕੀਨ ਕਰੋ ਕਿ ਮੈਂ ਪਰਮਾਤਮਾ ਨੂੰ ਅੰਦਰੋਂ ਪਾਉਣਾ, ਮਿਹਨਤ ਕਰੋ ਜ਼ਰੂਰ ਪਾਓਗੇ। ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਅਸੀਂ ਕਹੀ ਜਾਂਦੇ ਹਾਂ ਫੇਰ ਵੀ ਸਾਨੂੰ ਕਿਉਂ ਨਹੀਂ ਮਿਲਦਾ ਅੰਦਰੋਂ ਪਰਮਾਤਮਾ? ਕਿਉਂਕਿ ਕਦੇ ਪੀਜ਼ਾ ਪਾਤਾ, ਕਦੇ ਚਿਪਸ ਪਾਤੇ, ਕਦੇ ਉਹ ਹੈਨਰੀ ਪਾਤੀ, ਕਦੇ ਨਿੰਦਿਆ ਪਾਤੀ, ਕਦੇ ਚੁਗਲੀ ਪਾਤੀ, ਸਾਰਾ ਢਿੱਡ ਤਾਂ ਭਰਿਆ ਪਿਆ, ਸਮੋਸੇ ਪਾਤੇ, ਪਰੌਂਠੇ ਪਾਤੇ। ਫੇਰ ਅਸੀਂ ਪਰਮਾਤਮਾ, ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਸਾਫ਼ ਹੁੰਦਾ, ਜਿਵੇਂ ਕਿਹਾ ਜਾਂਦਾ ਨਾ ਜਬ ਮਨ ਹੈ ਤੇਰਾ ਕਾਲਾ ਤੋ ਕਿਆ ਕਰੇ ਉੱਪਰ ਵਾਲਾ, ਪਰਮਾਤਮਾ ਵੀ ਕਿਵੇਂ ਆਵੇ? ਤੁਹਾਡਾ ਘਰ ਤਾਂ ਸਾਰਾ ਭਰਿਆ ਹੋਇਆ, ਦੁੱਧ ਪਾਉਣਾ ਹੋਵੇ ਬਰਤਨ ਸਾਫ਼ ਕਰ ਦਿਆਂਗੇ ਨਹੀਂ? ਜਬ ਮਨ ਹੈ ਤੇਰਾ ਕਾਲਾ ਤੋ ਕਿਆ ਕਰੇ ਉੱਪਰ ਵਾਲਾ, ਜਬ ਮਨ ਹੈ ਤੇਰਾ ਚੰਗਾ ਤੋ ਭੀਤਰ ਹੀ ਹੈ ਗੰਗਾ, ਜਬ ਮਨ ਹੈ ਤੇਰਾ ਨਿਰਾਸ਼ਾ ਤੋ ਘਰ ਮੇਂ ਦੁੱਖਾ ਬਾਸਾ, ਜਬ ਮਨ ਤੇਰੇ ਵਿਸ਼ਵਾਸ ਤੋ ਘਰ ਮੇਂ ਸੁੱਖਾ ਬਾਸ। ਸੋ ਪਰਮਾਤਮਾ ਦੇ ਵਿੱਚ ਪੂਰਨ ਤੌਰ ਤੇ ਯਕੀਨ ਕਰਕੇ ਤੁਸੀਂ ਜਦੋਂ ਮਿਹਨਤ ਕਰੋਗੇ ਫਿਰ ਹੋਰ ਦੇ ਹੋਰ ਬਣ ਜਾਓਗੇ। ਤੇ ਮੈਨੂੰ ਇਸ਼ਾਰਾ ਹੋਇਆ ਕਿ ਟਾਈਮ ਤਕਰੀਬਨ ਕਹੋਗੇ ਲਾਸਟ ਗਾਣਾ ਵੀ ਸੁਣਨਾ, ਸੋ ਮੈਂ ਅਖੀਰਲੀ ਗੱਲ ਕਹਿ ਕੇ ਮੁਕਾਉਣਾ। ਕਰ ਲੈ ਦਿਲ ਦੀ ਸਫਾਈ ਜੇ ਰੱਬ ਨਾਲ ਦੀਦਾਰ ਚਾਹੀਦਾ। ਥੈਂਕ ਯੂ। ਸੁਣੋ ਲਾਸਟ ਗਾਣਾ। ਮੈਂ ਟੀਵੀ ਤੇ ਦੇਖ ਰਿਹਾ ਕਿ ਮੇਰੇ ਬੜੇ ਪਿਆਰੇ ਮਿੱਤਰ ਜਗਦੀਸ਼ ਮਿੱਤਰ ਜਿਹੜੇ ਆਈ ਜੀ ਪੰਜਾਬ ਪੁਲਿਸ ਨੇ, ਉਹ ਵੀ ਦੇਖ ਰਹੇ ਨੇ, ਤੇ ਮਨੀਸ਼ ਸਿੰਗਲਾ ਵੀ ਦੇਖ ਰਹੇ ਨੇ ਪ੍ਰੋਗਰਾਮ, ਤੇ ਅਵਤਾਰ ਸਿੰਘ ਪੰਗੂ ਉਹ ਵੀ ਪ੍ਰੋਗਰਾਮ ਦੇਖ ਰਹੇ ਨੇ। ਉਹਨਾਂ ਦਾ ਬਹੁਤ ਬਹੁਤ ਥੈਂਕ। ਜੇ ਮੈਂ ਨਾਮ ਨਹੀਂ ਲਿਆ ਕਿਉਂਕਿ ਮੈਨੂੰ ਕੁਦਰਤੀ ਨਿਗਾਹ ਪੈ ਗਈ, ਤੇ ਸਾਡੇ ਬਰਨਾਲੇ ਦੇ ਕਰਮੇਸ਼ ਜੋਧਪੁਰੀਆ ਜੀ ਨੇ, ਸਾਡੇ ਛੋਟੇ ਭਰਾ ਨੇ, ਉਹ ਵੀ ਉਹਨਾਂ ਨੇ ਲਿਖਿਆ ਵੈਰੀ ਨਾਈਸ, ਥੈਂਕ ਯੂ ਵੈਰੀ ਮਚ। ਤੋਂ ਸੁਣੋ ਕੀ ਲਗਾ ਨਾ
अब देखिए, ज्यादा समय बचा नहीं है भगवान को आने में, और दो कारण है, एक तो अयोध्या वापस लौटने ही वाले हैं, दिवाली में ज्यादा समय बचा, श्री राम ऐसे भी आ रहे हैं और वैसे भी अयोध्या में बहुत जल्द आ रहे हैं।
वेलकम टू माय वेकेशन रेंटल।
सूरतों में भगवान आ रहे हैं। आइए तालियों के साथ।
मेरी झोपड़ी के बाहर खुल जाएंगे
ਜਾਣਾ।
आ गए, अब क्या करना है? स्वागत करना है। तो भक्त कह रहे हैं कि वो जैसा कहेंगे मुझे तो वैसा। ओ राम झूलेंगे तो पाल ना झूला,
राम झूलेंगे तो पाल ना झूलाओ,
ओ राम झूलेंगे तो पाल ना झूलाओ,
राम झूलेंगे तो पाल ना झूलाओ।
मीठे मीठे मैं भजन सुनाओ,
मीठे मीठे मैं भजन सुनाओ,
ओ मीठे मीठे मैं भजन सुनाओ,
मीठे मीठे मैं भजन सुनाओ।
मेरी जिंदगी के सारे दुख मिट जाए
should be easy.
मैं ते मेरी जान शौदाई इको जहे, दो मैया नादान शौदाई इको जहे, मैं ते मेरी जान शौदाई इको जहे, दो मैया नादान शौदाई इको जहे, मैं ते मेरी जान बोलीदा, फिर मनन अते मनोन दा मौका टोलीदा, असी लड़वी लेने पर छेती बोलीदा, फिर मनन अते मनोन दा मौका टोलीदा, जो हिंद ते पाकिस्तान शौदाई तो जहे, दो महीने नादान शौदाई इको जहे, मैं ते मेरी जान शौदाई इको जहे, दो महीना नादान शौदाई इको जहे, मैं ते मेरी जान, मैं ते मेरी जान। मिजाज बने असी एक दूजे दिया रूहां दे सरताज बने, साडे रब वलों ही इको जहे मिजाज
necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ ਸੀਆਈਬੀਸੀ ਐਂਬੀਸ਼ਨਸ ਮੇਡ ਰੀਅਲ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ
ਮੋਰ ਆਲਟਰੇਸ਼ਨਸ
ਮੈਂ ਬਦਲਾਵਾ ਚਾਹਨੀ ਹੈ
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ
ਸਭ ਕੁਝ
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼